Thank you. ਗੁਰੂ ਮਹਾਰਾਜ ਜੀ ਅਪਾਰ ਕਿਰਪਾ ਦੇ ਸਕੇ ਆਪ ਸਤਸੰਗ ਸਮਾਗਮ ਦੇ ਵਿੱਚ ਦੂਰ ਦਰਾਜ ਤੋਂ ਆ ਕੇ ਸੁਸ਼ੋਭਿਤ ਹੋ ਰਹੇ ਹੋ। ਬੇਨਤੀ ਕੀਤੀ ਹੈ ਕਿ ਹੇ ਪ੍ਰਭੂ, ਇਹ ਜੋ ਆਹ ਜਨਮ ਹੈ ਸਾਡਾ, ਇਹਨੂੰ ਰੇਖੇ ਵਿੱਚ ਲਾ ਲੈ। ਇਹ ਜਨਮ ਰੇਖੇ ਚ ਲਾ ਲੈ, ਕਿਉਂਕਿ ਪਹਿਲੇ ਸਾਡੇ ਜਨਮ ਜਿਹੜੇ ਨੇ ਉਹ ਲੇਖਿਆਂ ਚ ਨਹੀਂ ਲੱਗੇ, ਉਹ ਅਸੀਂ ਭਟਕਦੇ ਫਿਰਦੇ ਰਹੇ ਹਾਂ। ਜੇ ਤੇਰੇ ਲੇਖੇ ਚ ਲੱਗਿਆ ਹੁੰਦਾ ਤਾਂ ਹੁਣ ਅਸੀਂ ਤੇਰੇ ਦਰਬਾਰ ਚ ਬੈਠੇ ਹੁੰਦੇ। ਭਟਕਦੇ ਵੀ ਨਹੀਂ ਗਏ ਹਾਂ, ਕਈ ਜਨਮ ਕੀਟ ਪਤੰਗਾ, ਕਈ ਜਨਮ ਕਰ ਜ਼ਮੀਨ ਕਰੰਗਾ, ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਹੈ ਪਰ ਪਿਛੇ ਮਿਲ ਜਗਦੀਸ਼ ਮਿਲਣ ਕੀ ਵਧੀਆ ਚਿਰੰਕਾਲੇ ਦੇਸ਼ ਮਿਲ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹੀਰ ਕਰਿਆ, ਕਈ ਜਨਮ ਸਾਹਕਾਰ ਪਾਇਆ, ਲੱਖ 84 ਜੋਨ ਪਰਵਾਇਆ। ਬੜਾ ਲੰਮਾ ਚੱਕਰ ਸਾਨੂੰ ਪਿਆ ਸਾਰਿਆਂ ਨੂੰ, ਕਿਸੇ ਨੂੰ ਯਾਦ ਹੈ, ਕਿਸੇ ਨੂੰ ਨਹੀਂ ਯਾਦ। ਜਨਮ ਦਰ ਜਨਮ ਲੰਘਦੇ ਤੁਰੇ ਜਾ ਰਹੇ ਨੇ, ਪੜ੍ਹਦੇ ਹਾਂ, ਲਿਖਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਗੱਲ ਸਮਝ ਵਿੱਚ ਵੀ ਪੈ ਜਾਂਦੀ ਹੈ, ਫੇਰ ਲੱਗ ਜਾਂਦਾ। ਅਜੀਬ ਬਾਤ ਹੈ, ਤੋ ਇੰਨੇ ਮਸਲੇ ਨੇ ਉਹਨਾਂ ਦੇ ਲੇਖਿਆਂ ਚ ਟਾਈਮ ਲੰਘ ਰਿਹਾ, ਕਿਸੇ ਦਾ ਬੱਚਿਆਂ ਚ ਲੰਘ ਰਿਹਾ, ਕਿਸੇ ਦਾ ਪੈਸਾ ਕਮਾਉਣ, ਕਿਸੇ ਦਾ ਮੁਕੱਦਮੇਬਾਜ਼ੀ, ਕਿਸੇ ਦਾ ਬਿਮਾਰੀ ਵਿੱਚ, ਕਿਸੇ ਦਾ ਅਹੁਦੇ ਹਾਸਲ ਕਰਨ, ਕਿਸੇ ਦਾ ਇਲੈਕਸ਼ਨਾਂ ਵਿੱਚ ਟਾਈਮ ਸਮਝਦਾ ਲੰਘ ਜਾਣਾ, ਪਰ ਇਹ ਲੰਘਿਆ ਹੋਇਆ ਨੀ ਮੁੜ ਕੇ ਆਉਂਦਾ, ਇਹ ਠਹਿਰਨ ਜਾਤ ਨਾ ਜਾਣਦਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ। ਕਰਿਆ ਕੀ ਜਾਵੇ, ਆਦਮੀ ਬੱਚਾ ਹੁੰਦਾ, ਜਵਾਨ ਹੋ ਜਾਂਦਾ ਤੇ ਬੁਢਾਪਾ ਆ ਜਾਂਦਾ, ਬਚਪਨ ਨੂੰ ਜਵਾਨੀ ਖਾ ਜਾਂਦੀ ਆ, ਨਾਮ ਨਿਸ਼ਾਨ ਨਹੀਂ ਰਹਿਣ ਦਿੰਦੀ, ਜਵਾਨੀ ਨੂੰ ਬੁਢਾਪਾ ਖਾ ਜਾਂਦਾ। ਹੈਰਾਨ ਹੋ ਜਾਂਦਾ ਜਦ ਮੈਂ ਆਪਦੇ ਸਾਥੀਆਂ ਨੂੰ ਦੇਖਦਾ, ਇਹ ਤੁਹਾਨੂੰ ਕੀ ਹੋ ਗਿਆ, ਤੂੰ ਤਾਂ ਇੰਨੇ ਮਜ਼ਬੂਤ ਸੀ, ਕੋਈ ਤੁਹਾਡੇ ਸਾਹਮਣੇ ਨਹੀਂ ਸੀ ਆਉਂਦਾ, ਅੱਜ ਆਹ ਕੀ ਹਾਲ ਹੋਇਆ ਪਿਆ, ਕਿਉਂਕਿ ਬੁਢਾਪੇ ਨੇ ਜਵਾਨੀ ਖਾ ਲਈ। ਹੁਣ ਬੁਢਾਪੇ ਨੂੰ ਖਾ ਰਹੀ ਆ ਮੌਤ, ਛੋਟੀ ਛੋਟੀਆਂ ਬੁਰਕੀਆਂ ਕਰਦੀ ਹੈ, ਖਾਂਦੀ ਚਲੀ ਜਾਂਦੀ ਹੈ। ਬੁਢਾਪੇ ਜਾ ਕੇ ਆਦਮੀ ਦੁਬਾਰਾ ਤਕੜਾ ਨਹੀਂ ਹੁੰਦਾ, ਵੀ ਫੇਰ ਉਹਨਾਂ ਜਿਹਾ ਹੋ ਜਾਵੇ ਨਾ, ਉਹ ਤਾਂ ਕਾਲ ਦੇ ਗ੍ਰਹੀ ਬਣਨ ਵਾਸਤੇ ਪਲ ਪਲ ਦੇ ਨਾਲ ਘਟਦਾ ਚਲਿਆ ਜਾ ਰਿਹਾ। ਮਹਾਰਾਜ ਕਹਿੰਦੇ ਆਪਣਾ ਪਛਾਣ ਕਰ ਤੂੰ ਪਿਆਰਿਆ, ਤੇਰਾ ਸਮਾਂ ਕਿਵੇਂ ਲੰਘ ਰਿਹਾ, ਐਂ ਬਲ Thank you. ਨਹੀਂ ਲੱਗ ਰਿਹਾ ਸਮਾਂ। ਮਹਾਰਾਜ ਕਹਿੰਦੇ ਜੇ ਵਾਹਿਗੁਰੂ ਦੇ ਲੇਖੇ ਚਲਾਉਣਾ ਨਾ ਤਾਂ ਹੁਣੇ ਹੀ ਲੱਗ ਜਾ ਇਸ ਵੇਲੇ ਤੋਂ ਸਲਾਹ ਨਾ, ਕਿਉਂਕਿ ਤੇਰੀ ਜਿਹੜੀ ਉਮਰ ਹੈ ਟੁੱਟਿਆ ਹੋਇਆ ਘੜਾ ਹੋਵੇ ਉਹਦੇ ਚ ਕੋਈ ਨਿੱਕਾ ਜਿਹਾ ਸੁਰਾਖ ਹੋਵੇ ਉਹਦੇ ਚੋਂ ਜਿਵੇਂ ਪਾਣੀ ਨਿਕਲਦਾ ਹੈ ਨਿਕਲ ਜਾਣਾ, 24,000 ਸਵਾਸ ਜਿਹੜਾ ਰੋਜ਼ ਦੀ ਰੋਜ਼ ਜਾਇਆ ਚਲੇ ਜਾਂਦਾ। ਕਿੰਨੇ ਸਵਾਸ ਮਿਲੇ ਨੇ, 100 ਸਾਲ ਦੀ ਉਮਰ ਵਾਲਾ ਹੋਵੇ 88,66,00,000 ਸਵਾਸ ਹੁੰਦਾ। ਜੇ 75 ਸਾਲ ਦੀ ਉਮਰ ਵਾਲਾ ਹੈ ਤਾਂ ਉਸ ਨੂੰ 66,44,00,000 ਸਾਲ ਸਵਾਸ ਮਿਲਿਆ ਕਰਦਾ। ਸਵਾਸ ਦੀ ਕੀਮਤ ਦਾ ਪਤਾ ਨਹੀਂ ਹੈ, ਨਾ ਪਤਾ ਹੋਣ ਕਰਕੇ ਅਸੀਂ ਵਜਾਈ ਗਵਾਉਂਦੇ ਤੁਰੇ ਜਾ ਰਹੇ ਹਾਂ। ਪਰ ਧੱਕੇ ਨਾਲ ਜਾ ਰਹੇ ਨੇ, ਇਹ ਨਹੀਂ ਅਸੀਂ ਚਾਹੁੰਦੇ ਨਹੀਂ ਹਾਂ ਵੀ ਸਾਡਾ ਸਮਾਂ ਨਸ਼ਟ ਹੋ ਜਾਵੇ। ਉਲਝਣਬਾਜ਼ੀਆਂ ਹੀ ਇੰਨੀਆਂ ਜ਼ਬਰਦਸਤ ਨੇ, ਕਿਸੇ ਨੂੰ ਔਲਾਦ ਦੀ ਉਲਝਣਬਾਜ਼ੀ ਹੈ, ਕਿਸੇ ਨੂੰ ਸਰੀਰ ਦੀ ਉਲਝਣਬਾਜ਼ੀ ਹੈ, ਕਿਸੇ ਨੇ ਪੈਸਾ ਦੇਣਾ ਕਰਜ਼ਾ ਦੇਣਾ ਉਹਦੀ ਉਲਝਣ ਵਾਲੀ ਹੈ, ਕਿਸੇ ਦਾ ਕੰਮ ਨਹੀਂ ਚੱਲ ਰਿਹਾ ਉਹਦੀ ਉਲਝਣ ਵਾਲੀ ਹੈ ਬਾਜ਼ੀ ਹੈ, ਕਿਸੇ ਦੀ ਰਿਸ਼ਤੇਦਾਰਾਂ ਚ ਬਣਦੀ ਨਹੀਂ ਉਹਦੀ ਉਲਝਣ ਬਾਜ਼ੀ ਹੈ, ਘਰ ਵਾਲੀ ਦੀ ਪਤੀ ਨਾਲ ਨਹੀਂ ਬਣਦੀ, ਰੌਲਾ ਰੱਪਾ ਦਿਮਾਗ ਫਤੂਰ ਪਿਆ ਰਹਿੰਦਾ। ਮਹਾਰਾਜ ਕਹਿੰਦੇ ਉਹ ਜਿਹੜਾ ਭਜਨ ਕਰਨ ਨੂੰ ਤੈਨੂੰ ਟਾਈਮ ਮਿਲਿਆ ਸੀ ਨਾ, ਆ ਚਾਂਸ ਕਿੰਨੀ ਦੇਰ ਬਾਅਦ ਆਇਆ, ਫਿਰ ਤਾਂ ਫਿਰ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ, ਇੱਕ ਅੱਧਾ ਯੁੱਗ ਨਹੀਂ ਸੈਂਕੜੇ ਯੁੱਗ। ਨਾਨਕ ਐਟ ਮਿਲਣ ਕੀ ਵਧੀਆ ਸਿਮਰਤ ਕਹਾ ਨਹੀਂ, ਹੁਣ ਕਿਵੇਂ ਸਮਝਾਵੇ ਮਨੁੱਖ ਨੂੰ, ਉਹ ਨਹੀਂ ਸਮਝਦਾ, ਦਿਮਾਗ ਚ ਨਹੀਂ ਬੈਠਦੀ, ਅੰਦਰ ਉਹਦੇ ਗੱਲ ਨਹੀਂ ਬੈਠਦੀ। ਮਹਾਰਾਜ ਨੇ ਕਿਹਾ ਵੀ ਹਰਗੋ ਨੇ ਕਾਹੇ ਨਾ ਗਾਵੇ ਮੂਰਖ ਅਗਿਆਨ, ਐਡਾ ਤੂੰ ਮੂਰਖ ਤੇ ਅਗਿਆਨੀ ਹੈ, ਪ੍ਰਭੂ ਦਾ ਸਿਮਰਨ ਨਹੀਂ ਕਰਦਾ, ਨਾਮ ਨਹੀਂ ਜਪਦਾ, ਉਮਰ ਤੇਰੀ ਵਿਅਰਥ ਸੋਚਾਂ ਚ ਜਾ ਰਹੀ ਹੈ, ਇੱਕ ਪਾਸੇ ਤਾਂ ਹੈ ਭਜਨ ਕਰ ਰਿਹਾ, ਇੱਕ ਪਾਸੇ ਵਿਅਰਥ ਸੋਚ ਰਿਹਾ, ਕੋਈ ਮਤਲਬ ਨਹੀਂ ਉਹਦਾ, ਮੇਰੇ ਨਾਇਆ ਹੋਜੂ ਮੇਰੇ ਨਾਇਆ ਹੋਜੂ, ਮੈਨੂੰ ਲੋਕ ਜੀ ਚੰਗਾ ਸਮਝਦੇ, ਮੈਨੂੰ ਕੋਈ ਵੀ ਨਹੀਂ ਅੱਛਾ ਸਮਝਦਾ, ਫਜ਼ੂਲ ਗੱਲਾਂ ਸੋਚ ਸੋਚ ਕੇ ਟਾਈਮ ਬਰਬਾਦ ਕਰ ਲੈਂਦਾ ਬੰਦਾ। ਇੱਕ ਉਹ ਨੇ ਜਿਹੜੇ ਈਟ ਡਰਿੰਕ ਐਂਡ ਬੀ ਵੈਰੀ ਫਾਰ ਬੀ ਸ਼ੈਲ ਹੈ, ਪੂਰਾ ਜਾਣਦੇ ਤਾਂ ਹੈਗਾ ਹੀ ਮਰ ਜਾਣਾ, ਪਰ ਕਹਿੰਦੇ ਖਾ ਪੀ ਕੇ ਮਰੋ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਮਰਨ ਦੇ ਨਾਲ ਜੀਵਨ ਖਤਮ ਨਹੀਂ ਹੋਣਾ, ਜਿਹਾ ਜਿਹਾ ਜੀਵ ਨੂੰ ਬਣਾ ਲਿਆ ਉਹਾ ਜਿਹਾ ਹੀ ਅੱਗੇ ਉਹਨੂੰ ਜਨਮ ਮਿਲ। ਕੱਲ ਮੈਂ ਦੱਸਿਆ ਸੀ ਕਿ ਬੰਦੇ ਬਹਾਦਰ ਦੇ ਗੁਰੂ ਦੀ ਅੰਤ ਦੇ ਸਮੇਂ ਬਿੱਲ ਦੇ ਫਲ ਵਿੱਚ ਬਿੱਲ ਵਿੱਚ ਸੁੱਤ ਰਹਿ ਗਈ, ਕਿੰਨੇ ਹੀ ਜਨਮ ਉਹ ਕੀੜਾ ਬਣਦਾ ਰਿਹਾ। ਇੱਕ ਸੰਤ ਸੀਗੇ ਕੇਸ਼ਵਾਨੰਦ, ਬੜੇ ਮਸ਼ਹੂਰ ਸੰਤ ਹੋਏ ਨੇ, ਤੁਲਸੀਦਾਸ ਦੇ ਸਮਕਾਲੀ, ਉਸੇ ਤਰ੍ਹਾਂ ਰਮਾਇਣ ਲਿਖਦੇ ਸੀ, ਉਹ ਜਿਵੇਂ ਗਾਉਂਦੇ ਸੀ ਉਹਨਾਂ ਹੀ ਮਸ਼ਹੂਰ ਸੀ। ਉਹ ਮਰ ਕੇ ਪ੍ਰੇਤ ਬਣ ਗਿਆ, ਬੜਾ ਹੀ ਖਤਰਨਾਕ। ਉਹਦਾ ਕੰਮ ਕੀ ਸੀਗਾ, ਬੀਬੀਆਂ ਦੇ ਕੱਪੜੇ ਪਾੜ ਦਿੰਦਾ ਸੀ, ਰਸਤਾ ਛੁੱਟ ਗਿਆ ਕੋਈ ਨਾ ਉਧਰ ਜਾਵੇ, ਤੁਲਸੀਦਾਸ ਜੀ ਨੂੰ ਬੁਲਾਇਆ, ਉਹਨਾਂ ਨੇ ਕੀਰਤਨ ਕਰਿਆ, ਸਾਰੇ ਨਗਰ ਨੇ ਬੇਨਤੀ ਕਰੀ ਵੀ ਮਹਾਰਾਜ ਸਾਡਾ ਇੱਕ ਰਸਤਾ ਬੰਦ ਹੋ ਗਿਆ। ਕਹਿੰਦੇ ਕੀ ਗੱਲ, ਕਹਿੰਦੇ ਉੱਥੇ ਕੋਈ ਪ੍ਰੇਤ ਰਹਿੰਦਾ, ਉਹ ਪ੍ਰੇਤ ਹੈ ਜਿਹੜਾ ਕੱਪੜੇ ਪਾੜ ਦਿੰਦਾ ਬੀਬੀਆਂ ਦੇ, ਭਾਈ ਜੀ ਡਰਦੇ ਨੇ ਉੱਥੇ, ਕਹਿੰਦੇ ਵੀ ਦੇਖੋ ਅਸੀਂ ਪ੍ਰੇਤ ਕੱਢਣ ਦਾ ਕਦੇ ਅਸੀਂ ਜਾਣਦੇ ਹਾਂ, ਸਾਨੂੰ ਐਂ ਪਤਾ ਵੀ ਰਾਮ ਦਾ ਨਾਮ ਜਪੇ ਤਾਂ ਸਭ ਠੀਕ ਹੋ ਜਾਂਦਾ, ਕਿਉਂਕਿ ਸਭ ਤੋਂ ਸ਼੍ਰੋਮਣੀ ਮਹਾਂ ਮੰਤਰ ਹੈ ਵਾਹਿਗੁਰੂ ਮੰਤਰ, ਇਦੋਂ ਘੱਟ ਘੱਟੇ ਨੇ ਸਾਰੇ। ਜੇ ਕਿਸੇ ਨੂੰ ਕੋਈ ਭੂਤ ਚਿੜੇ ਲੱਗੀ ਹੋਈ ਹੈ, ਜਿੰਨ ਲੱਗਿਆ ਹੋਇਆ, ਨਾਮ ਜਪੇ ਵਾਹਿਗੁਰੂ 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 ਕਰੇ, ਅਮਰ ਛੱਕ ਕੇ ਫਿਰ ਹਟੇ ਨਾ, ਉਹ ਨਸ ਜਾਏਗਾ, ਉਹ ਤਾਂ ਜਮਦੂਤ ਵੀ ਨਹੀਂ ਆਉਂਦੇ, ਨਾਮ ਸੁਣ ਜਮ ਦੂਰੋਂ ਭਾਗੇ, ਜਮ ਵੀ ਨੱਠ ਜਾਂਦਾ। ਸੋ ਇਸ ਤਰ੍ਹਾਂ ਕਹਿਣ ਲੱਗੇ ਵੀ ਚਲੋ ਰਾਮ ਦੇ ਨਾਮ ਦਾ ਕੀਰਤਨ ਕਰਦੇ, ਉੱਥੇ ਆ ਕੇ ਉਸ ਬੋਹੜ ਦੇ ਦਰਖਤ ਥੱਲੇ ਬੈਠ ਗਏ, ਕੀਰਤਨ ਸ਼ੁਰੂ ਹੋਇਆ ਤਾਂ ਕੀ ਦੇਖਦੇ ਹਾਂ, ਇੱਕ ਪ੍ਰੇਤ ਰੂਹ ਆ, ਓਨੀ ਡਰਾਉਣੀ ਨਹੀਂ ਹੈ, ਪਛਾਣ ਲਿਆ ਵੀ ਇਹ ਤਾਂ ਸੰਤ ਨੇ ਮੇਰੇ ਨਾਲ ਦੇ, ਕੇਸ਼ਵਾਨ ਮਸ਼ਹੂਰ ਸੰਤ ਸੀ। ਕਹਿੰਦੇ ਬਾਬਾ ਜੀ ਇਹ ਤੁਹਾਡਾ ਕੀ ਹਾਲ ਹੋ ਗਿਆ, ਕਹਿੰਦਾ ਮੇਰੀ ਸੁਰਤੀ ਨੇ ਕਰਤਾ ਇਹ ਹਾਲ, ਰਮਾਇਣ ਰਮਾਇਣ ਲਿਖ ਰਿਹਾ ਸੀ, ਰਮਾਇਣ ਰਾਜੇ ਦਸ਼ਰਥ ਦੇ ਦਰਬਾਰ ਦੀ ਜੋ ਸਿਚੁਏਸ਼ਨ ਸੀ ਉਹ ਮਨ ਚ ਵਸਾ ਕੇ ਲਿਖ ਰਿਹਾ ਸੀ, ਨਾਚੀਆਂ ਦੇ ਮੈਂ ਕੱਪੜੇ ਸੁਰਤੀ ਨਾਲ ਪਾ ਰਿਹਾ ਸੀ, ਹਾਲਟ ਫੇਲ ਹੋ ਗਿਆ ਉਹ, ਕਿਉਂਕਿ ਬਿਰਤੀ ਹੋਈ ਜੀ ਸੀ, ਮੈਂ ਕਹਿੰਦੇ ਪ੍ਰੇਤ ਬਣ ਗਿਆ, ਪ੍ਰੇਤ ਬਣ ਕੇ ਕੱਪੜੇ ਹੀ ਲਾਉਣ ਲੱਗ ਗਿਆ, ਐਡੀ ਮਤ ਮਾਰੀ ਅੱਜ ਤੁਹਾਡਾ ਕੀਰਤਨ ਸੁਣ ਕੇ ਮੈਨੂੰ ਸ਼ਾਂਤੀ ਆ ਗਈ। ਤੁਲਸੀਦਾਸ ਜੀ ਨੇ ਕਿਰਪਾ ਕੀਤੀ, ਪ੍ਰੇਤ ਦੇ ਪਿੰਜਰ ਵਿੱਚੋਂ ਰੂਹ ਛਡਾ ਦਿੱਤੀ। ਸੋ ਇਹ ਜਿਹੜਾ ਕਹਿੰਦਾ ਨਾ ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ, ਡਾਈ ਹੋ ਕੇ ਕਿਤੇ ਉੱਥੇ ਤਖ਼ਤ ਦੇ ਉੱਤੇ ਬਿਠਾ ਦੇਣਗੇ। ਉਹਨਾਂ ਦਾ ਮਤ ਹੈ ਵੀ ਜਿਵੇਂ ਦੀਵਾ ਬੁੱਝ ਜਾਂਦਾ ਬਾਕੀ ਕੁਛ ਵੀ ਨਹੀਂ ਰਹਿੰਦਾ, ਐਵੇਂ ਜਿਵੇਂ ਦਾਣਾ ਪਾਣੀ ਮੁੱਕ ਜਾਂਦਾ, ਸਰੀਰ ਗਿਰ ਜਾਂਦਾ, ਦਿਮਾਗ ਫੇਲ ਹੋ ਜਾਂਦਾ, ਚੱਲ ਖਤਮ ਹੋਏ। ਜੇ ਤਾਂ ਇੰਨਾ ਹੀ ਹੁੰਦਾ ਫੇਰ ਤਾਂ ਠੀਕ ਸੀ, ਪਰ ਇਹ ਹੈ ਵੀ ਇਸ ਜੀਵਨ ਤੋਂ ਬਾਅਦ ਹੋਰ ਜੀਵਨ ਹੈ, ਉਹ ਨੇਠੇ ਪੱਤੇ ਦੇਣੇ ਪੈਂਦੇ। ਸੋ ਜਿਨ੍ਹਾਂ ਨੂੰ ਇਹ ਲਗਨ ਲੱਗ ਗਈ ਨਾ, ਮਿਲ ਜਗਦੀਸ਼ ਮਿਲਣ ਕੀ ਵਾਰੀ ਹੈ, ਚਿਰੰਕਾਲ ਦੇਸ਼ ਜਿਹੜੀ ਵੀ ਤੇਰੀ ਵਾਰੀ ਆਈ ਹੋਈ ਹੈ ਮਿਲਣ ਦੀ, ਮਿਲ ਲੈ, ਬੜੀ ਦੇਰ ਤੋਂ ਬਾਅਦ ਤੈਨੂੰ ਇਹ ਦੇਹ ਹੀ ਪ੍ਰਾਪਤ ਹੋਈ। ਉਹ ਮਿਲਣ ਦਾ ਯਤਨ ਕਰਦਾ ਲੇਕਿਨ ਰਸਤਾ ਸ਼ਾਰਟਕੱਟ ਤਾਂ ਕਿਸੇ ਨੂੰ ਹੀ ਪਤਾ ਹੁੰਦਾ, ਲੰਮੇ ਰਸਤੇ ਚ ਪਾਉਂਦੇ। ਇੱਕ ਐਸਾ ਹੀ ਜੋੜਾ ਅਮੀਰ ਸੀਗੇ, ਬੇਅੰਤ ਦੌਲਤ ਸੀ, ਬੇਅੰਤ ਜਾਇਦਾਦ ਸੀ, ਦੋਨਾਂ ਹੀ ਬਹੁਤ ਸੋਹਣੇ ਸੁਲੱਖੇ ਰਾਗ ਦੇ ਜਾਣਨ ਵਾਲੇ। ਵਿਹਲੇ ਟਾਈਮ ਦੇ ਅੰਦਰ ਮਾਇਆ ਪਰਮੇਸ਼ਰ ਨੇ ਦਿੱਤੀ ਹੋਈ ਸੀ, ਫੁੱਲ ਲਗਾਉਂਦੇ ਸੀ ਆਪਣੀਆਂ ਫੁਲਵਾੜੀਆਂ ਦੇ ਅੰਦਰ, ਉਹਨੇ ਤੋੜ ਕੇ ਦੇਵਤੇ ਨੂੰ ਭੇਟਾ ਕਰਦੇ ਸੀ, ਬੜੀ ਸੋਹਣੀ ਜਾਣਦੇ ਸੀ ਵਿਦਿਆ ਇਹ ਫੁੱਲਾਂ ਦੀ, ਕਰੁੱਤੇ ਫੁੱਲ ਉਗਾਉਣੇ ਇਹਨਾਂ ਨੇ, ਪਰ ਉਹਨਾਂ ਨੂੰ ਪਤਾ ਨਹੀਂ ਸੀ ਰਸਤੇ ਦਾ। ਕੋਈ ਕੱਚਾ ਮਿਲਿਆ, ਉਹਨੇ ਕਿਹਾ ਵੀ ਤੁਸੀਂ ਐਂ ਕਰਿਆ ਕਰੋ, ਤੁਸੀਂ ਪੂਜਾ ਕਰਿਆ ਕਰੋ, ਤੁਸੀਂ ਪੂਜਾ ਧੂਪ ਦਿਆ ਕਰੋ ਦੇਵਤੇ ਨੂੰ, ਦੇਵਤੇ ਨੂੰ ਧੂਪ ਦਿਆ ਕਰੋ, ਪਿੱਤਵਾ ਲਾਇਓ, ਉਹਦੇ ਸਾਹਮਣੇ ਰਾਗ ਗਾਇਆ ਕਰੋ, ਧੂਪ ਦੀਪ ਦੇਵੋ, ਨਮਸਕਾਰ ਕਰੋ, ਪੂਜਾ ਕਰੋ, ਅਰਚਨ ਕਰੋ। ਇਹ ਤੋਂ ਗਾਹ ਨਹੀਂ ਸੀ ਉਹ ਸਿਖਾ ਸਕਿਆ। ਇਹਨਾਂ ਨੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਾਉਣਾ ਉਹਦਾ, ਪ੍ਰਤਿਮਾ ਦਾ, ਪ੍ਰਤਿਮਾ ਲੈ ਘਰ ਵਿੱਚ ਲਾ ਲਈ, ਉਹਦੇ ਬਾਅਦ ਇਸ਼ਨਾਨ ਕਰਨਾ, ਫਿਰ ਸੁੱਚਾ ਜਲ ਲੈਣ ਵਾਸਤੇ ਖੂਹ ਤੇ ਜਾਣਾ, ਉਥੋਂ ਬਰਤਨ ਵਿੱਚ ਪਾ ਕੇ ਲਿਆਉਣਾ, ਲਿਆ ਕੇ ਫਿਰ ਚਰਨਾ ਮਿਰਚ ਲੈਣਾ, ਫਿਰ ਜਾ ਕੇ ਕੁਛ ਕਰਿਆ ਕਰਦੇ ਸੀ, ਫਿਰ ਉਹਦੇ ਬਾਅਦ ਸਤਾਰ ਲੈ ਕੇ ਉਹਦੇ ਮੂਹਰੇ ਗਾਉਣਾ ਸ਼ੁਰੂ ਕਰਨਾ, ਬੜੇ ਪਿਆਰ ਨਾਲ ਗਾਉਣਾ। ਪਰ ਇਹ ਨਹੀਂ ਸੀ ਪਤਾ ਵੀ ਰੱਬ ਕਿੱਥੇ ਰਹਿੰਦਾ, ਉਹਨੂੰ ਕਿਵੇਂ ਮਿਲੀਦਾ, ਤਰੀਕਾ ਨਹੀਂ ਸੀ ਪਤਾ। ਜੁਗਤ ਤੋਂ ਬਿਨਾਂ ਸਾਧ ਸੰਗਤ ਕੋਈ ਵੀ ਗੱਲ ਸਿਰੇ ਨਹੀਂ ਚੜਿਆ ਕਰਦੀ। ਰਾਮ ਰਾਮ ਸਭ ਤੋਂ ਕਹੇ, ਕਹਿਆ ਰਾਮ ਨਾ ਹੋਏ, ਗੁਰਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਤਰੀਕਾ ਨਹੀਂ ਸੀ ਆਉਂਦਾ ਕੀ ਤਰੀਕਾ, ਇਹ ਤਰੀਕਾ ਠੀਕ ਹੈ, ਭਗਤੀ ਦਾ ਇੱਕ ਅੰਗ ਹੈ, ਉਹਦੇ ਮੁਤਾਬਕ ਉਹ ਕਰਦੇ ਸੀ। ਇਸ ਵਾਰੀ ਐਸਾ ਹੋਇਆ ਕਿ ਆ ਨੇੜੇ ਹੀ ਰਹਿਣ ਵਾਲੇ ਸੀ, ਆਪਾਂ ਤੇ ਬਹੁਤੀ ਦੂਰ ਨਹੀਂ ਸੀ, ਰਾਏਪੁਰ ਰਾਣੀ ਜਿਹੜਾ ਹੈ ਉੱਥੇ, ਰਾਣੀ ਦੇ ਨਾਂ ਤੇ ਰਾਏਪੁਰ ਉਹਦਾ ਨਾਂ ਸੀਗਾ ਨਗਰ ਦਾ, ਤੇ ਰਾਣੀ ਨੇ ਬੜੀ ਦੇਰ ਰਾਜ ਕਰਿਆ, ਉਹਦਾ ਨਾਂ ਰਾਣੀ ਪੈ ਗਿਆ ਰਾਏਪੁਰ ਰਾਣੀ। ਹੁਣ ਜੰਗਲ ਸੀ ਆਲੇ ਦੁਆਲੇ, ਉੱਚੀਆਂ ਨੀਵੀਆਂ ਜ਼ਮੀਨਾਂ ਸੀ ਘਾੜ ਵਰਗੀਆਂ, ਬਹੁਤ ਦੂਰ ਤੱਕ ਜੰਗਲ ਸੀ। ਗੁਰੂ ਦਸ਼ਮੇਸ਼ ਪਿਤਾ ਜੀ ਜਦੋਂ ਰਾਜਾ ਭੀਮ ਸੈਨ ਨੇ ਅਕਾਰਨ ਹੀ ਵੈਰ ਸ਼ੁਰੂ ਕਰ ਲਿਆ, ਤਾਂ ਮਾਤਾ ਜੀ ਨੇ ਵੀ ਵਿਚਾਰ ਕਰੀ, ਹੋਰ ਸਿੰਘਾਂ ਨੇ ਵਿਚਾਰ ਕਰੀ ਕਿ ਮਹਾਰਾਜ ਖਾਮ ਖਾਂ ਲੜਾਈ ਕਰਦਾ, ਕਾਰਨ ਕੋਈ ਨਹੀਂ ਹੈ, ਬਿਨਾਂ ਕਾਰਨ ਤਾਂ ਹੀ ਯੁੱਧ ਕਰਨ ਨੂੰ ਤਿਆਰ ਹੋ ਜਾਂਦਾ, ਫੌਜ ਚੜ੍ਹਦਾ, ਬੜਾ ਗਲਤ ਕੰਮ ਹੋ ਰਿਹਾ ਵੀ ਚਲੋ ਆਪਾਂ ਇਹ ਅਨੰਦਪੁਰ। ਰਾਜਾ ਮੇਦਨੀ ਪ੍ਰਕਾਸ਼ ਆ ਗਿਆ, ਨਾਹਰ ਦਾ ਰਾਜਾ, ਉਹਦਾ ਪਤੇ ਪਰੇ ਸ੍ਰੀਨਗਰ ਰਾਜੇ ਵਾਲੇ ਰਾਜੇ ਨਾਲ ਜਿਹਦਾ ਨਾਮ ਫਤਿਹ ਚੰਦ ਸ਼ਾਹ ਸੀ, ਉਹਦੇ ਨਾਲ ਵੈਰ ਸੀ। ਉਹਨੇ ਕਿਹਾ ਵੀ ਜੇ ਗੁਰੂ ਸਾਹਿਬ ਮੇਰੇ ਕੋਲ ਆ ਜਾਣਗੇ ਤਾਂ ਉਹ ਡਰ ਜਾਏਗਾ, ਗੁਰੂ ਮਹਾਰਾਜ ਜੀ ਨੂੰ ਮਨਾ ਕੇ ਲੈ ਗਿਆ। ਮਹਾਰਾਜ ਜੀ ਵੀ ਜਾਣਾ ਚਾਹੁੰਦੇ ਸੀ। ਮਹਾਰਾਜ ਜੀ ਉੱਥੇ ਗਏ, ਜਮਨਾ ਦੇ ਕੰਢੇ ਥਾਂ ਪਸੰਦ ਕੀਤਾ ਗਿਆ, ਜੰਗਲ ਬਹੁਤ ਸੀ ਚਾਰੇ ਪਾਸੇ। ਉੱਥੇ ਮਹਾਰਾਜ ਜੀ ਨੇ ਥੋੜੇ ਮਕਾਨ ਬਣਾਉਣੇ ਸ਼ੁਰੂ ਕਰ ਲਏ, ਪੱਥਰ ਇਕੱਠੇ ਕਰਕੇ ਕਿਲਾ ਚਿਣਨਾ ਸ਼ੁਰੂ ਕਰ ਲਿਆ, ਰਾਖੀ ਦਾ ਪ੍ਰਬੰਧ ਪੂਰਾ ਕਰ ਲਿਆ। ਉੱਥੇ ਹੀ ਲਿਖਾਰੀ 52 ਕਵੀ, 150 ਲਿਖਾਰੀ, 102 ਸੀ ਉਹ ਕਵੀ ਦਰਬਾਰ ਉਹਦੇ ਕੰਢੇ ਤੇ ਲੱਗਿਆ ਕਰਦਾ ਸੀ ਰੋਜ਼ ਕਵਿਤਾਵਾਂ ਬਣਾਉਣੀਆਂ। ਉਹਦੇ ਬਾਅਦ ਮਹਾਰਾਜ ਜੀ ਨੇ ਆ ਕੇ ਬਹਿ ਜਾਣਾ ਜਮਨਾ ਦੇ ਕੰਢੇ ਤੇ, ਉੱਥੇ ਫਿਰ ਕਵਿਤਾਵਾਂ। ਬਹੁਤ ਸਾਰੇ ਗ੍ਰੰਥਾਂ ਦਾ ਅਨੁਵਾਦ ਸ਼ੁਰੂ ਕਰਾਤਾ ਮਹਾਰਾਜ ਜੀ ਨੇ, ਆਪ ਖੁਦ ਲਿਖਣਾ ਸ਼ੁਰੂ ਕਰਤਾ। ਇੱਧਰ ਦੀ ਜਿਹੜੀ ਸੰਗਤ ਸੀ ਦੂਰ ਦਰਾਜ ਦੀ, ਉਹ ਆਨੰਦਪੁਰ ਸਾਹਿਬ ਦੇ ਬਜਾਏ ਪੌਂਟੇ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ। ਪੌਂਟੇ ਸਾਹਿਬ ਤੱਕ ਦੂਰ ਤੱਕ ਜੰਗਲੇ ਜੰਗਲ ਚ ਲੰਘਣਾ ਪੈਂਦਾ ਸੀ, ਆਬਾਦੀ ਬਹੁਤੀ ਉਹ ਘੱਟ ਸੀ। ਕਿਤੇ ਕਿਤੇ ਕੋਈ ਸ਼ਹਿਰ ਆਉਂਦਾ ਸੀ, ਕੋਈ ਗ੍ਰਾਮ ਆਉਂਦਾ ਸੀ। ਇੱਥੋਂ ਜਥੇ ਬਣਾ ਕੇ ਬੀਬੀਆਂ, ਬੱਚੇ, ਬਜ਼ੁਰਗ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਇਆ ਕਰਦੇ ਸਨ, ਭੇਟਾ ਚਾੜਦੇ ਹੁੰਦੇ। ਇਹਨਾਂ ਗੱਲਾਂ ਦਾ ਚੋਰਾਂ ਚਕਾਰਾਂ ਨੂੰ ਵੀ ਪਤਾ ਸੀ ਵੀ ਇੱਥੋਂ ਗੁਰੂ ਕੇ ਸਿੱਖ ਜਾਂਦੇ ਨੇ ਤੇ ਉਹਨਾਂ ਕੋਲ ਦਸਵੰਧ ਹੁੰਦਾ, ਉਹ ਲੁੱਟ ਲਿਆ ਕਰਦੇ ਸੀ। ਅੱਜ ਚਾਰ ਬੱਚੇ, ਚਾਰ ਬੀਬੀਆਂ, 2 ਸਿੰਘ ਬਿਰਧ ਅਵਸਥਾ ਦੇ ਇਕੱਠੇ ਹੋ ਕੇ ਜੰਗਲ ਵਿੱਚੋਂ ਲੰਘ ਰਹੇ ਨੇ। ਉਸ ਵੇਲੇ 8-7 ਡਾਕੂ ਬਰਛੇ ਤਲਵਾਰਾਂ ਲੈ ਕੇ ਗੰਡਾਸੇ ਲੈ ਕੇ ਆ ਗਏ। ਦੂਰੋਂ ਆਵਾਜ਼ ਦਿੰਦੇ ਆ, ਕਹਿੰਦੇ ਰੁਕ ਜਾਓ। ਹੈਰਾਨ ਹੋ ਗਏ ਵੀ ਹੁਣ ਤਾਂ ਇੱਥੇ ਤਾਂ ਕੋਈ ਹੈ ਹੀ ਨਹੀਂ, ਰਾਖਾ ਕੌਣ ਹੈ ਜਿਹੜਾ ਸਾਡੀ ਰਾਖੀ ਕਰੂਗਾ। ਇਸ ਤਰ੍ਹਾਂ ਦੇ ਨਾਲ ਆਪਦੇ ਭਾਵ ਪ੍ਰਗਟ ਕਰਦੇ ਨੇ, ਪੜ੍ਹੋ ਪਿਆਰ ਦੇ ਨਾਲ ਸਾਰੇ। ਤੇਰੇ ਬਿਨਾ ਜਗਤ ਜਿੰਦੇ ਕੋਈ ਜਿਹੜਾ ਮੁੜ ਕਰੇ ਰੱਖਿਆ, ਬਿਨਾ ਜਗਤ ਜਿੰਦੇ ਕੋਈ ਜਿਹੜਾ ਮੁੜ ਕਰੇ ਰੱਖਿਆ।
ਤੇਰੇ ਬਿਨਾ ਜਗਤ ਜਿੰਦੇ ਕੋਈ
हे प्रभु हे गुरु महाराज ए बादशाह जंगल च गिर गए जिवें तैं द्रौपदी की आके लाज रखी सी हाथी नूं बचाया सीगा तंदुए तो जब ही शरण गई कृपा ने गज गरा ते छूटा कृपा करो असी बच्चे ने नाल साडे बीबिया ने नाल असी दो बिरद पुरुष हूं तो रखिया का सवाल ही नहीं तेरा दसवंध लैके आ रहे सी पातशाह जद आवाज सुनी जंगल दे विच गूंजी दूरों आवाज आई भी ठहर जाओ मैं आ रहा चोर जेड़े डाकू सी वह भी ठंबर के आले दुआले देखण लग गए की देखते ने एक गुरसिख नैणा च मस्ती चाल दे विच मस्ती महान आनंद दे विच मखबूर आ कह लगे ओ प्रेमियो तो मानस जन तुहानू मिलिया इनू बर्बाद कर दे हो चोरियां कर दे हो डाके मार दे हो गुरु दे दाते जा रहे हैं तुसी इनू लुट्ट दियां तैयारियां कर दो कह तू भी बिचे आ जा तैनू भी देख ले उस वेले उन्होंने श्री साहब कढ़ी युद्ध करिया दो तीन डाकू जख्मी कर दिते वह दौड़ गए ते लेकिन आप दे इन्ना करारा जख्म लग्या कि खून बंद ना हो पानी की तलाश के विच पूरे जोर नाल दौड़े रायपुर वल उथे जाके की देखते ने कि एक जोड़ा जल लई जा रहे सिंह ने आवाज दी कि प्यारे मेरे जख्म बहुत लगे हुए ने कृपा करो मैनु पानी दियां दो घुट्टां पिला दो क्योंकि इन्होंने परमकार करिया सी साध सा जी परमकार गुरु घर के अंदर अपने वास्ते तो सारे ही जिंदे ने लेकिन जिहड़ा परमकारी जीव ना उसनू लेखे गिणिया गया भी लेखे च पैंदा हो नाम जपण वाला उम्रवा विच लेखे दे जो यार साई विच गुजरे पैंदी गुजरे नहीं तो सानू हासिल की है इस विच नीले गुजरे सजते फल दूसरा यह है कि जिस शरीर दे अंदर दूसरे का कम सवारन की भावना नहीं है परपकार नहीं कर सकता महाराज कहते जीव ने मिथिया परपकार तो बगैर जीवन मिथ्या मिथ्या चरण पर विकार को उतावे मिथ्या तन पर लोभ लुभावे मिथ्या तन नहीं परपकार मिथ्या वास ले विकार परपकार नहीं है तो महाराज कहते शरीर जड़ा है तेरा मिथ्या महाराज जी दे बारे दसते ने परपकार सेवा करते ने यह परपकार जोड़े साधते ने परपकार पोथियां लिखते ने परपकार सत्संग ते चल चल के आते ने एक माहौल पैदा करते ने संसार की शांति का वह परपकार कर रहे सेवा करने वाले महाराज ने बहुत महानता दिती है चाहे वह जिनी समर्था नहीं करे चाहे शरीर भेट करके करे है सेवा ही दूसरे उत्ते परपकार करना ते उहदे बारे महाराज कहिंदे बड़ो ज्ञानी पर उपकार अमाह उहदे अंदर उमाह हुंदा एक वारी ऐसा होया गर्मी का महीना सी गुरु दशमेश पिता महाराज ਦਾ ਜੋ ਚੌਰ ਬਰਦਾਰ ਸੀ, ਚੌਰ ਰੱਖ ਕੇ ਥੋੜੀ ਦੇਰ ਕਿਸੇ ਕੰਮ ਗਿਆ ਸੀ। ਮਹਾਰਾਜ ਦੇ ਮੁਖਾਰਬੰਦ ਤੋਂ ਨਿਕਲਿਆ ਜਲ, ਇੱਧਰ ਉੱਧਰ ਦੇਖਿਆ, ਚੌਰ ਬਰਦਾਰ ਨੇੜੇ ਨਹੀਂ ਸੀ, ਇੱਕ ਬੱਚਾ ਬੈਠਾ ਸੀ ਬਹੁਤ ਸੋਹਣਾ, ਕਿਸੇ ਅਮੀਰ ਦਾ ਲੜਕਾ। ਉੱਠਿਆ ਜਾ ਕੇ ਬਰਤਨ ਸਾਫ ਕਰਿਆ, ਉਹਦੇ ਬਾਅਦ ਉਹਨੇ ਜਲ ਲਿਆ ਕੇ ਹਥੇਲੀ ਤੇ ਰੱਖ ਕੇ ਮਹਾਰਾਜ ਅੱਗੇ ਕੌਲ ਕਰ ਦਿੱਤਾ। ਕੌਲ ਹੁੰਦੇ ਗਲਾਸ ਨਹੀਂ ਤੇ ਹੁੰਦੇ, ਜਲ ਛੰਨੇ ਹੁੰਦੇ, ਬੜੇ ਹੁੰਦੇ। ਤੋ ਉਹਨੇ ਜਾ ਕੇ ਕੌਲ ਮਹਾਰਾਜ ਦੇ ਅੱਗੇ ਕਰ ਦਿੱਤਾ, ਕੌਲ ਨਾਲੇ ਪਾਣੀ ਪੀ ਲੈਂਦੇ। ਮਹਾਰਾਜ ਨੇ ਕੌਲ ਫੜ ਲਿਆ, ਕੌਲ ਫੜਨ ਤੋਂ ਬਾਅਦ ਹੱਥ ਤੇ ਨਿਗਾਹ ਚਲੀ ਗਈ ਉਹਦੇ। ਮਹਾਰਾਜ ਕਹਿੰਦੇ ਉਰਿਆ ਬੇਟਾ, ਕਹਿੰਦੇ ਤੇਰੇ ਹੱਥ ਬੜੇ ਨਾਰੂ ਨੇ। ਕਹਿੰਦਾ ਸੱਚੇ ਪਾਤਸ਼ਾਹ, ਮੈਂ ਅਮੀਰ ਦਾ ਲੜਕਾ, ਤੇਰੇ ਦਿੱਤਾ ਹੋਈ ਦੌਲਤ ਬਹੁਤ ਹੈ ਘਰ ਵਿੱਚ, ਸੋ ਸਾਨੂੰ ਕੰਮ ਕਰਨ ਦੀ ਕਦੇ ਲੋੜ ਨਹੀਂ ਪੈਂਦੀ, ਹੱਥਾਂ ਦੇ ਨਾਲ ਨੌਕਰ ਚਾਕਰ ਇੰਨੇ ਰੱਖੇ ਹੋਏ ਨੇ ਕਿ ਉਹ ਕਰਦੇ ਰਹਿੰਦੇ। ਕਹਿਣ ਲੱਗੇ ਕਦੇ ਸੰਗਤਾਂ ਦੀ ਸੇਵਾ ਕਰੀ ਹੋਵੇ? ਕਹਿੰਦਾ ਨਾ ਮਾਰਗ। ਜਲ ਪੜਾਇਆ ਹੋਵੇ? ਕਹਿੰਦੇ ਨਹੀਂ ਮਾਰਗ। ਪੱਖਾ ਚੱਲਿਆ ਹੋਵੇ? ਕਹਿੰਦੇ ਨਹੀਂ ਮਾਰਗ। ਕਦੇ ਦਰੀਆਂ ਝਾੜੀਆਂ ਹੋਣ? ਕਹਿੰਦਾ ਨਹੀਂ ਮਾਰਗ। ਕਦੇ ਕੋਈ ਰਸਤਾ ਸਵਾਰਿਆ ਹੋਵੇ, ਮੰਦਰ ਵਾਸਤੇ ਕਿਤੇ ਨਹੀਂ ਜਾਂਦਾ ਜਿੱਥੋਂ ਦੀ ਲੋਕ ਲੈਣ? ਕਹਿੰਦਾ ਨਹੀਂ ਮਾਰਗ, ਨੌਕਰ ਚਾਕਰ ਦਿੱਤੇ ਹੋਏ ਬਹੁਤ ਨੇ, ਸਾਨੂੰ ਲੋੜ ਨਹੀਂ ਪੈਂਦੀ। ਮਹਾਰਾਜ ਨੇ ਪਾਣੀ ਡੋਲ, ਸਾਰਿਆਂ ਦਾ ਧਿਆਨ ਉੱਧਰ ਚਲਿਆ ਗਿਆ। ਸ਼ਬਦ ਦੀ ਸਮਾਪਤੀ ਤੋਂ ਬਾਅਦ ਮਹਾਰਾਜ ਨੇ ਪੁੱਛਿਆ ਕਿ ਪਿਆਰੇ ਉਹ ਤੁਹਾਡੇ ਮਨ ਚ ਕੀ ਗੱਲ ਹੈ? ਕਹਿੰਦੇ ਸੱਚੇ ਪਾਤਸ਼ਾਹ, ਆਪ ਨੂੰ ਪਿਆਣੇ ਪਾਣੀ ਦੀ ਪਿਆਸ ਲੱਗੀ ਹੋਣੀ ਹੈ, ਤੇ ਇਹ ਬੱਚਾ ਜਲ ਲੈ ਕੇ ਆ ਗਿਆ, ਤੁਸੀਂ ਕੋਈ ਵਚਨ ਕੀਤੇ ਉਹਦੇ ਬਾਅਦ ਜਲ ਡੋਲਤਾ, ਸਾਨੂੰ ਕਾਫੀ ਸੰਸਾ ਪੈਦਾ ਹੋ ਗਿਆ ਵੀ ਪਤਾ ਨੀ ਮਹਾਰਾਜ ਨੇ ਕਿਉਂ ਜਲ ਡੋਲ ਦਿੱਤਾ। ਮਹਾਰਾਜ ਕਹਿੰਦੇ ਗੱਲ ਤਾਂ ਸਿੱਧੀ ਹੈ, ਤੁਸੀਂ ਕਦੇ ਕਿਸੇ ਮੁਰਦੇ ਨਾਲ ਛੋਇਆ ਹੋਇਆ ਪਾਣੀ ਪੀਤਾ ਹੈ? ਕਹਿੰਦੇ ਨਾ ਮਹਾਰਾਜ, ਮੁਰਦੇ ਨਾਲ ਛੋਇਆ ਹੋਇਆ ਤਾਂ ਕੀ, ਜੇ ਮੁਰਦੇ ਦੇ ਪਿੱਛੇ ਵੀ ਚਲੇ ਜਾਈਏ ਸ਼ਮਸ਼ਾਨ ਭੂਮੀ ਤੱਕ, ਜਦ ਤੱਕ ਪੰਜ ਇਸ਼ਨਾਨਾਂ ਜਾਂ ਇਸ਼ਨਾਨ ਕਰਕੇ ਕੱਪੜੇ ਨਹੀਂ ਬਦਲ ਲੈਂਦੇ, ਕੁਝ ਨਹੀਂ ਖਾਂਦੇ ਪੀਂਦੇ, ਹੈ ਤਾਂ ਸੀ ਗੱਲ ਸਾਇੰਟਿਫਿਕ ਹੈ ਬਹੁਤ ਜ਼ਬਰਦਸਤ, ਪਰ ਇਹਨੂੰ ਭਰਮ ਭਰਮ ਵਹਿਮ ਵਹਿਮ ਕਰਕੇ ਨਾ ਅਸੀਂ ਅਸਲੀ ਬਾਤ ਸਮਝੀ ਨਹੀਂ ਹੈ। ਹੁਣ ਪਤਾ ਲੱਗਦਾ ਬਈ ਪਿੱਛੇ ਜਾਣ ਨਾਲ ਉਹ ਵਾਤਾਵਰਨ, ਉਹ ਜਿਹੜੀ ਹਵਾ ਹੈ, ਉਹਦੇ ਵਿੱਚੋਂ ਕਈ ਬਿਮਾਰੀਆਂ ਨਿਕਲ ਆਉਂਦੀਆਂ ਨੇ। ਉਹਦੇ ਵਾਸਤੇ ਉਹ ਕਹਿੰਦੇ ਸੀ ਵੀ ਇਸ਼ਨਾਨ ਕਰੋ, ਜੇ ਇਸ਼ਨਾਨ ਨਹੀਂ ਕਰ ਸਕਦੇ ਪੰਜ ਇਸ਼ਨਾਨ ਨਾ ਕਰੋ, ਵਸਤਰ ਬਦਲੋ, ਧੋਵੋ ਵਸਤਰ। ਉਹ ਲੱਗਦਾ ਸੀ ਪੋਲਿਊਸ਼ਨ ਦੀ ਬਾਤ ਸੀ, ਹੁਣ ਸਭ ਚਾਹੀਦਾ ਸਾਡੇ ਵੀ ਪੋਲਿਊਸ਼ਨ ਹੁੰਦੀ ਹੈ ਇਹ ਗੱਲ ਦੀ। ਸ਼ਮਸ਼ਾਨ ਭੂਮੀ ਚ ਜਾਂਦੇ ਹਾਂ, ਪਿੱਛੇ ਜਾਂਦੇ ਹਾਂ, ਪਤਾ ਨਹੀਂ ਬਿਮਾਰੀ ਕੀ ਹੈ, ਹਵਾ ਦੇ ਨਾਲ ਟੱਚ ਹੋ ਕੇ ਕਿਹੜੇ ਪਰਮਾਣੂ ਸਾਡੇ ਸਵਾਸ ਨਾਲ ਅੰਦਰ ਲੰਘ ਰਹੇ ਨੇ, ਹੁਣ ਬਚਾਅ ਹੁੰਦਾ। ਉਧਰ ਇਹ ਤਰੀਕਾ ਸੀਗਾ ਸਿੱਧਾ ਹੀ, ਬਈ ਹੱਥ ਪੈਰ ਧੋਵੋ ਜਾਂ ਇਸ਼ਨਾਨ ਕਰੋ, ਗੁਰਦੁਆਰੇ ਜਾਓ, ਉੱਥੇ ਨਹਾਉਣ ਦੇ ਬੰਦੋਬਸਤ ਹੁੰਦੇ, ਉਹਦੇ ਬਾਅਦ ਕੜਾ ਪ੍ਰਸ਼ਾਦ ਛਕੋ, ਉੱਥੇ ਅਰਦਾਸ ਕਰੋ, ਫਿਰ ਘਰ ਚ ਜਾਓ। ਟੀਵੀ ਵਾਲੇ ਮਰੀਜ਼ ਦੇ ਪਿੱਛੇ ਚਲੇ ਜਾਓ ਜਿਰਮ ਹੁੰਦੇ ਨੇ, ਪਲੇਗ ਵਾਲੇ ਦੇ ਪਿੱਛੇ ਚਲੇ ਜਾਓ ਜਿਰਮ ਹੁੰਦੇ ਨੇ, ਹੈਜੇ ਵਾਲੇ ਦੇ ਪਿੱਛੇ ਚਲੇ ਜਾਓ, ਟਾਈਫਾਈਡ ਵਾਲੇ ਦੇ ਪਿੱਛੇ ਚਲੇ ਜਾਓ, ਜਿਰਮ ਹੁੰਦੇ ਨੇ ਨਾਲ ਦੇ। ਸੋ ਇਸ ਕਰਕੇ ਕਿਹਾ ਜਾਂਦਾ ਸੀ ਕਿ ਇਸ਼ਨਾਨ ਕਰੋ ਭਾਈ, ਪੰਜ ਇਸ਼ਨਾਨਾ ਕਰੋ। ਵਹਿਮ ਸ਼ਹਿਮ ਨਹੀਂ ਸੀਗਾ, ਉਹ ਵਹਿਮ ਵਾਲੇ ਜਿਹੜੇ ਕਹਿੰਦੇ ਸੀ ਉਹ ਫਸੇ ਹੋਏ ਹੁੰਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ, ਤੁਸੀਂ ਮੁਰਦੇ ਨਾਲ ਛੋਇਆ ਹੋਇਆ ਪਾਣੀ ਨਹੀਂ ਪੀਂਦੇ, ਤੁਸੀਂ ਤਾਂ ਪਿੱਛੇ ਜਾ ਕੇ ਵੀ ਨਹੀਂ ਪੀਂਦੇ? ਕਹਿੰਦੇ ਹਾਂ ਮਹਾਰਾਜ। ਫਿਰ ਕਹਿੰਦੇ ਅਸੀਂ ਮੁਰਦੇ ਤੋਂ ਕਿਉਂ ਪਾਣੀ ਪੀ? ਸਾਰੇ ਹੈਰਾਨ ਹੋ ਗਏ ਵੀ ਇਹ ਜਿਉਂਦਾ ਹੈ, ਸੋਹਣਾ ਸੁਨੱਖਾ ਬੱਚਾ ਹੈ, ਮੁਰਦਾ ਤਾਂ ਇਹ ਹੈ ਨਹੀਂ, ਵੀ ਗੁਰੂ ਮਹਾਰਾਜ ਦਾ ਕੀ ਭਾਵ ਹੋਇਆ? ਕਿਸੇ ਦੀ ਸਮਝ ਚ ਨਹੀਂ ਆਉਂਦਾ। ਮਹਾਰਾਜ ਜੀ ਨੇ ਜਿਸ ਵਕਤ ਸਾਰਿਆਂ ਨੂੰ ਦੇਖਿਆ, ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ, ਇਹ ਤਾਂ ਬੜਾ ਅਮੀਰ ਹੈ, ਜਿਵੇਂ ਰੱਬ ਨੇ ਖਾਸ ਬਣਾਇਆ ਹੁੰਦਾ, ਇਹ ਤਾਂ ਮੁਰਦਾ ਨਹੀਂ ਹੈ। ਮਹਾਰਾਜ ਕਹਿੰਦੇ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਭੁੱਲ ਗਈ? ਕਿਸੇ ਦੇ ਧਿਆਨ ਚ ਨਹੀਂ ਆ ਰਹੀ ਕਿਹੜੀ ਬਾਣੀ ਵਾਲੇ ਇਸ਼ਾਰਾ। ਸੱਚੇ ਪਾਤਸ਼ਾਹ ਆਪ ਇਹ ਕਿਰਪਾ ਕਰਦੇ ਉਸ ਉਸ ਵੇਲੇ ਮਹਾਰਾਜ ਜੀ ਨੇ ਫਰਮਾਨ
ਕੀਤਾ
ਪਾਤਸ਼ਾਹ ਨੇ ਬਾਣੀ ਵਿੱਚ ਉਚਾਰਨ ਕੀਤਾ ਹੋਇਆ। ਦੋ ਤਰ੍ਹਾਂ ਦੇ ਮੁਰਦੇ ਹੁੰਦੇ ਨੇ, ਇੱਕ ਤਾਂ ਉਹ ਜਿਹਨਾਂ ਚੋਂ ਚੇਤਨ ਕਲਾ ਨਿਕਲ ਗਈ ਉਹਨੂੰ ਦਬਾਉਣਾ ਪੈਂਦਾ, ਸਾੜਨਾ ਪੈਂਦਾ, ਪਾਣੀ ਚ ਸੁੱਟਣਾ ਪੈਂਦਾ, ਰੋਈ ਰੰਗ ਚ ਰੱਖ ਦੇਣਾ ਪੈਂਦਾ। ਕਾਂ ਕੁੱਤੇ ਖਾ ਜਾਂਦੇ ਨੇ ਕਿਉਂਕਿ ਉਹ ਮਾਸ ਬਦਬੂਦਾਰ ਹੋ ਜਾਂਦਾ, ਕਿਸੇ ਕੰਮ ਨਹੀਂ ਹੁੰਦਾ, ਸੜਿਆਮ ਪੈਦਾ ਕਰ ਦਿੰਦਾ, ਦੁਰਗੰਧ ਪੈਦਾ ਕਰ ਦਿੰਦਾ। ਦੂਸਰੇ ਮੁਰਦੇ ਉਹ ਨੇ ਜਿਹਨਾਂ ਚ ਜੀਵਨ ਰੌ ਨਹੀਂ ਵਗਦੀ, ਜੀਵਨ ਰੋ ਜਿਹੜੀ ਆ ਉਹ ਪਿਆਰ ਹੋਇਆ ਕਰਦਾ, ਜਿਹੜਾ ਪਿਆਰ ਤੋਂ ਬਿਲਕੁਲ ਸੁੰਨ ਹੋ ਗਿਆ ਹਿਰਦਾ, ਉਹ ਮਰਿਆ ਹੋਇਆ ਡੈਡ ਹੈ। ਪਿਆਰ ਹੈ ਜੀਵਨ ਹੈ, ਵਾਹਿਗੁਰੂ ਵੀ ਪਿਆਰ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਪਿਆਰ ਦਾ ਸਰੂਪ ਹੋ ਕੇ ਵਾਹਿਗੁਰੂ ਸੰਸਾਰ ਚ ਫੈਲਿਆ, ਜਿਹਦੇ ਵਿੱਚ ਉਹਦੀ ਰੋ ਨਹੀਂ ਰੋਕ ਰਹੀ। ਉਹ ਇੱਕ ਲੋਥ ਹੈ ਜਿਹੜੀ ਰੋਟੀ ਵੀ ਖਾਂਦੀ ਹੈ, ਕੱਪੜੇ ਵੀ ਪਹਿਨਦੀ ਹੈ, ਤੁਰਦੀ ਫਿਰਦੀ ਹੈ, ਲਿਖਦੀ ਹੈ, ਪੜ੍ਹਦੀ ਹੈ, ਗੱਲਾਂ ਕਰਦੀ ਹੈ। ਉਹ ਮੁਰਦਾ ਸਰੀਰ ਮੁਰਦਾ, ਰੂਹ ਚ ਮੁਰਦੀ ਹੈ। ਸੋ ਇਹ ਭਾਈ ਪ੍ਰੇਮੀਓ, ਆਹ ਬੱਚਾ ਜਿਹੜਾ ਹੈ, ਜੇ ਇਹਦੇ ਹਿਰਦੇ ਚ ਪਿਆਰ ਹੁੰਦਾ ਤਾਂ ਸੇਵਾ ਕਰਦਾ। ਇਹ ਕਹਿੰਦਾ ਮੈਂ ਤਾਂ ਕਦੇ ਕਰੀਓ ਨਹੀਂ ਹੈ, ਨਾ ਮੈਂ ਕਦੇ ਦਰੀਆਂ ਝਾੜੀਆਂ ਨੇ, ਨਾ ਮੈਂ ਕਦੇ ਪਾਣੀ ਪਿਲਾਇਆ, ਨਾ ਪੱਖਾ ਚੱਲਿਆ, ਨਾ ਮੈਂ ਕਦੇ ਜੋੜੇ ਸਾਫ਼ ਕੀਤੇ ਨੇ, ਕੋਈ ਕੰਮ ਵੀ ਮੈਂ ਨਹੀਂ ਕੀਤਾ। ਕਹਿ ਸਾਡੇ ਨੌਕਰ ਚਾਕਰ ਇੰਨੇ, ਉਹ ਕਰ ਦਿੰਦਾ। ਤੇ ਇਹ ਮੁਰਦਾ ਹੈ, ਅਸੀਂ ਇਹਦੇ ਹੱਥ ਦਾ ਪਾਣੀ ਕਿਉਂ ਪੀ ਲੈਂਦੇ? ਦੇਖੋ ਭਾਈ ਗੁਰਦਾਸ ਜੀ ਆਪਣੀਆਂ ਬਾਰਾਂ ਦੇ ਵਿੱਚ ਲਿਖਦੇ ਨੇ ਕਿ ਜਿਹੜਾ ਪਿਆਰ ਤੋਂ ਹੀਣ ਹੈ ਉਹ ਸੇਵਾ ਨਹੀਂ ਕਰਦਾ, ਕੋਈ ਹੈ ਨਹੀਂ ਦੁਨੀਆਂ ਨਾਲ ਲਗਾਏ ਕੋਈ ਨਹੀਂ, ਤੇ ਉਹਦਾ ਜਿਹੜੇ ਅੰਗ ਨੇ ਉਹ ਨਿਫਲ ਨੇ। ਉਹਦੇ ਬਾਰੇ ਐਸਾ ਫਰਮਾਨ
ਜਿਹੜਾ ਲੱਗੇ ਨਾ ਗੁਰਾਂ ਦੇ ਚਰਨੀ
ਸਿਰ ਜੋ ਗੁਰ ਨਾਨਕ ਹੈ ਗੁਰ ਲੱਗੇ ਨਾ ਚਰਨ, ਜਿਹੜਾ ਚਰਨਾਂ ਤੇ ਨਹੀਂ ਲੱਗਦਾ ਨਗੋਰਾ ਪੁਰਸ਼ ਹੈ ਕਹਿੰਦੇ ਤੇਰਾ ਤਾਂ ਸਰੀਰ ਹੈ ਤਰਕਾਰ ਜੋ, ਸਿਰ ਵੀ ਤਰਕਾਰ ਜੋ। ਤ੍ਰਿਗਲੋ ਐਨ ਗੁਰ ਦਰਸ਼ਨ ਪੇਖਾ ਪਰ ਤਰਨ, ਗੁਰੂ ਦਾ ਦਰਸ਼ਨ ਕਰਦੇ ਨੀ ਬਗਾਨੀ ਜਵਾਨੀਆਂ ਤੱਕਦੇ ਫਿਰਦੇ ਆ, ਕਹਿੰਦੇ ਤਰਕਾਰ ਹੈ ਤੇਰੇ ਨੇਤਰ। ਤ੍ਰਿਗ ਸਰਵਣ ਗੁਰ ਉਪਦੇਸ਼ ਬਿਨ ਸੁਣ ਸੁਰਤ ਨਾ ਧਰਨ, ਗੁਰੂ ਦਾ ਉਪਦੇਸ਼ ਜੋ ਹੋ ਰਿਹਾ ਬਾਣੀ ਦਾ ਉਪਦੇਸ਼ ਹੋ ਰਿਹਾ ਉਹਨੂੰ ਚਿੱਤ ਵਿਚ ਨਹੀਂ ਵਸਾਉਂਦਾ, ਹੋਰ ਗੱਲਾਂ ਚਿੱਤ ਚ ਲਈ ਫਿਰਦਾ, ਕਹਿੰਦੇ ਕਿਸ ਕੰਮ ਨੇ ਤੇਰੇ ਕੰਨ। ਤ੍ਰਿਗ ਜੇ ਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਰਨ, ਵਾਹਿਗੁਰੂ ਦਾ ਨਾਮ ਤਾਂ ਜਪਦਾ ਨੀ ਹੋਰ ਮੰਤਰਾਂ ਦੇ ਸਾਧਨਾ ਕਰਦਾ, ਕਹਿੰਦਾ ਤਰਕਾਰ ਹੈ ਤੇਰੀ ਜੇ ਬਾ, ਕੌੜ ਵੀ ਕੌੜੀ ਬੋਲਦੀ ਹੈ ਤਰਕਾਰ ਹੈ, ਕੌੜਾ ਬੋਲਣਾ ਨਰਕ ਚ ਲੈ ਜਾਇਆ ਕਰ, ਫਿੱਕਾ ਦਰਗਾਹ ਸੁੱਟਿਆ ਮੂੰਹ ਥੁੱਕਾ ਫਿੱਕੇ ਪਾਏ। ਸੋ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਰਭਲ ਕਰਨੀ, ਜਿਹੜਾ ਹੱਥ ਪੈਰ ਰੱਖਦਾ ਹੋਇਆ ਸੇਵਾ ਨਹੀਂ ਕਰਦਾ ਕਹਿੰਦੇ ਤਰਕਾਰ ਹੈ। ਤਰਕਾਰ ਹੱਥਾਂ ਪੈਰਾਂ ਨੂੰ, ਤਰਕਾਰ ਹੱਥਾਂ ਪੈਰਾਂ ਗਹਤ ਫੈਰ ਹੋਰ ਨਿਰਭਰ ਕਰ। ਸੋ ਮਹਾਰਾਜ ਕਹਿਣ ਲੱਗੇ ਪਿਆਰਿਓ ਇਹ ਮੁਰਦਾ ਹੈ, ਮੁਰਦੇ ਦਾ ਪਾਣੀ ਮੈਂ ਕਿਵੇਂ ਪੀ ਲੈਂਦਾ। ਸੋ ਜਿਸ ਮਹਾਰਾਜ ਕਹਿੰਦੇ ਮਿਥਿਆ ਤਨ ਨਹੀਂ ਪਰਉਪਕਾਰ, ਜਿਹਦੇ ਤਨ ਵਿੱਚ ਪਰਉਪਕਾਰ ਦੀ ਕੋਈ ਵਾਸਨਾ ਇੱਛਾ ਨਹੀਂ ਉਗਦੀ ਉਹਦਾ ਜੀਵਨ ਕੁਛ ਨਹੀਂ ਹੋਇਆ ਕਰਦਾ, ਆਪਣੇ ਵਾਸਤੇ ਕਹਿੰਦਾ ਇਟ ਡਰਿੰਕ ਐਂਡ ਬੀ ਮੈਰੀ ਫਾਰ ਦੀ ਸੈਲ ਹੈ ਟੂ ਡਾਈ। ਗੁਰਮੁਖ ਜਿਹੜਾ ਹੁੰਦਾ ਉਹ ਪਰਉਪਕਾਰ ਕਰਦਾ, ਜਨ ਮਰਨ ਦੋਹੋਂ ਹੈ ਨਾ ਜਨ ਪਾਰੇ ਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰਸੋ ਲੈਣ। ਸੋ ਇਹ ਜੋ ਗੁਰਸਿੱਖ ਸੀ ਇਹ ਹਰ ਵਕਤ ਗੁਰੂ ਦਸ਼ਮੇਸ਼ ਪਿਤਾ ਜੀ ਵਿਚ ਅਭੇਦ ਰਹਿੰਦਾ। ਜਿਹੜਾ ਸਿੱਖ ਹਰ ਵਕਤ ਨਾਮ ਜਪਦਾ ਵਾਹਿਗੁਰੂ 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 ਉਹਦੇ ਹੁੰਦਾ ਅੰਦਰੋਂ ਰਸਨਾ ਨਾਲ ਕਰਦਾ ਸਵਾਸ ਨਾਲ ਕਰਦਾ ਅਨਹਦ ਸ਼ਬਦ ਦੀ ਮਦਦ ਨਾਲ ਕਰਦਾ ਚਿੰਤਨ ਨਾਲ ਕਰਦਾ ਸੂਝ ਨਾਲ ਕਰਦਾ ਉਹ ਭੇਦ ਹਰ ਵਕਤ ਗੁਰੂ ਦੇ ਵਿਚ ਰਹਿੰਦਾ ਗੁਰੂ ਉਹਦੇ ਵਿਚ ਰਹਿੰਦਾ ਭੇਦ ਅਵਸਥਾ ਦਾ ਗੁਰਸਿੱਖ ਹੋਇਆ ਕਰਦਾ। ਐਸੇ ਗੁਰਸਿੱਖ ਨੇ ਆਪਣੇ ਜੀਵਨ ਦਾ ਬਲੀਦਾਨ ਦੇ ਕੇ ਉਹਨਾਂ ਦੀ ਰਾਖੀ ਕਰ ਦਿੱਤੀ ਜਥਿਆਂ ਦੀ ਜਿਹੜੇ ਗੁਰੂ ਸਾਹਿਬ ਦੇ ਅੱਗੇ ਪੁਕਾਰਾਂ ਕਰ ਜ਼ਖਮ ਡਾਢਾ ਹੋ ਗਿਆ ਪਾਣੀ ਵਾਸਤੇ ਉਹ ਦੌੜਦਾ ਸ਼ਹਿਰ ਵੱਲ ਨੂੰ ਨੇੜੇ ਆਇਆ ਤਾਂ ਕੀ ਦੇਖਦਾ ਵੀ ਕੋਈ ਬੜੇ ਹੀ ਭਲੇ ਪੁਰਸ਼ ਨੇ ਜਲ ਲੈ ਕੇ ਜਾ ਰਹੇ ਨੇ ਕੱਢਿਆ ਹੋਇਆ ਜਲ ਤੇ ਬੜੇ ਸੋਹਣੇ ਨਕਸ ਨੇ ਪਿਆਰੇ ਲੱਗਦੇ ਨੇ। ਉਹਨੇ ਉਸ ਵੇਲੇ ਆਵਾਜ਼ ਮਾਰੀ ਕਹਿੰਦੇ ਉਹ ਪਿਆਰੇ ਮੇਰੀ ਗੱਲ ਸੁਣ ਦੇਖੋ ਮੇਰੇ ਕਹਿੰਦੇ ਕਿਵੇਂ ਖੂਨ ਜਾ ਰਿਹਾ ਮੈਨੂੰ ਪਾਣੀ ਦੀ ਇੱਕ ਘੁੱਟ ਪਿਲਾ ਦਿਓ ਮੇਰਾ ਮੂੰਹ ਸੁੱਕਦਾ ਜਾਂਦਾ। ਦੋਵੇਂ ਜਣੇ ਰੁਕੇ ਨਾਲ ਕਹਿਣ ਲੱਗੇ ਪਿਆਰਿਆ ਪਾਣੀ ਤਾਂ ਅਸੀਂ ਤੈਨੂੰ ਪਿਲਾ ਦਿੰਦੇ ਪਰ ਇਹ ਜਿਹੜਾ ਅਸੀਂ ਪਾਣੀ ਲੈ ਕੇ ਜਾ ਰਹੇ ਹਾਂ ਨਾ ਠਾਕਰਾਂ ਦਾ ਇਸ਼ਨਾਨ ਕਰਾਉਣ ਸੁੱਚੇ ਪਾਣੀ ਉਹ ਅਸੀਂ ਕਰਕੇ ਆ ਜਾਂਦੇ ਹਾਂ ਸਿਰ ਦੀ ਕੇ ਫਿਕਰ ਨਾ ਕਰ ਪਾਣੀ ਤੈਨੂੰ ਪਿਲਾਵਾਂਗੇ। ਉਹ ਕਹਿਣ ਲੱਗਿਆ ਉਹ ਗੁਰਮੁਖ ਕਿਉਂ ਤੁਸੀਂ ਇੰਨੇ ਰੱਟ ਹੋਣੇ ਹੋ ਸੱਚ ਨੂੰ ਪਛਾਣੋ ਹਨੇਰਾ ਢਾਉਣਾ ਇੱਕ ਮਾਵਰਾ ਹੈ ਸਾਡੇ ਬੇਮਤਲਬਾਈ ਕੰਮ ਕਰੀ ਜਾਣਾ ਬੇਮਤਲਬਾਈ ਪਾਸੇ ਨੂੰ ਜ਼ੋਰ ਲਾਈ ਜਾਣਾ ਹਨੇਰਾ ਢਾਉਣਾ ਕਹਿੰਦੇ ਇੱਕ ਸਾਖੀ ਆ ਉਹਦੇ ਨਾਲ ਸਮਝ ਆ ਜਾਂਦਾ ਕੋਈ ਪਰਿਵਾਰ ਕੋਈ ਪਿੰਡ ਜਿਹੜਾ ਸੀ ਬਹੁਤੇ ਬੁੱਧੀਹੀਣਾਂ ਦਾ ਸੀ ਉੱਥੇ ਇੱਕ ਬੁੱਧੀਵਾਨ ਪੁਰਸ਼ਾਂ ਦੀ ਲੜਕੀ ਚਲੀ ਗਈ ਵਿਆਹ ਕੇ ਗਈ ਤਾਂ ਆਥਣੇ ਗਏ ਤਿਆਰੀਆਂ ਕਰਨ ਲੱਗ ਗਏ ਹੈਰਾਨ ਹੋ ਗਏ ਵੀ ਆਹ ਕੱਲ ਕੀ ਹੋ ਰਿਹਾ ਸਾਰਾ ਪਿੰਡ ਬਾਹਰ ਨਿਕਲਿਆ ਕਹਿਣ ਲੱਗੇ ਤੁਸੀਂ ਕੀ ਕਰਦੇ ਹੋ ਕਹਿੰਦੇ ਅਸੀਂ ਹਨੇਰਾ ਢਾਉਣਾ ਇੰਨਾ ਹੋ ਜਾਂਦਾ ਤਾਂ ਬਹੁਤ ਵੱਧਦਾ ਹੀ ਜਾਂਦਾ ਫਿਰ ਅਸੀਂ ਢੋ ਢੋ ਕੇ ਬਾਹਰ ਸਿੱਟ ਜਾਂਦੇ ਹਾਂ ਇਹਨਾਂ ਨੂੰ ਫਿਰ ਸਕੂਲ ਚੜ ਜਾਂਦਾ ਦੇਖਦੀ ਰਹੀ। ਦੂਜੇ ਦਿਨ ਕਹਿਣ ਲੱਗੀ ਵੀ ਇਹ ਤਾਂ ਤੁਸੀਂ ਰਾਮ ਨਾਲ ਪਾਓ ਮੈਂ ਕੱਲੀ ਹੋਈ ਇਹ ਕੰਮ ਕਰ ਦੂੰਗੀ ਸਾਰਾ ਹਨੇਰਾ ਤੁਹਾਡਾ ਖਤਮ ਕਰ ਦੂੰ ਕਹਿੰਦੇ ਤੈਨੂੰ ਕੋਈ ਮੰਤਰ ਆਉਂਦਾ ਕਹਿੰਦੀ ਹੋ ਜਦ ਸ਼ਾਮ ਹੋਈ ਹਨੇਰਾ ਪੈਣ ਲੱਗਿਆ ਕਹਿੰਦੀ ਤੁਸੀਂ ਬੇਫਿਕਰ ਹੋ ਇਕੱਠੇ ਹੋ ਕੇ ਬਹਿ ਦਿਓ ਤਾਂ ਬਹੁਤ ਸਾਰੇ ਦੀਵੇ ਲੈ ਆਉਂਦੇ ਉਸਨੇ ਥਾਂ ਥਾਂ ਤੇ ਰੱਖ ਦਿੱਤੇ ਅੱਗ ਕੱਢਣ ਦੀ ਜੋਤ ਜਾਣਦੀ ਸੀ ਦੋ ਤਰੀਕੇ ਹੁੰਦੇ ਪਹਿਲੇ ਜ਼ਮਾਨੇ ਚ ਇੱਕ ਤਾਂ ਬਾਂਸ ਦੇ ਉੱਤੇ ਬਾਂਸ ਨੂੰ ਘਸਾ ਕੇ ਅੱਗ ਕੱਢੀ ਜਾਂਦੀ ਸੀ ਦੂਸਰਾ ਹੁੰਦਾ ਪੱਥਰ ਹੁੰਦਾ ਖਾਸ ਕਿਸਮ ਦਾ ਉਹ ਜਦੋਂ ਉਹਦੇ ਉੱਤੇ ਲੋਹੇ ਦਾ ਕੁੰਡਾ ਮਾਰਦੇ ਸੀ ਤਾਂ ਉਹਦੇ ਚ ਚਿੰਗਿਆੜਾ ਨਿਕਲਦਾ ਸੀ ਉਹ ਚਿੰਗਿਆੜੇ ਦੇ ਕੋਲ ਫੂਸ ਵਗੈਰਾ ਬਹੁਤ ਨਰਮ ਰੱਖ ਦਿੰਦੇ ਸੀ ਉਹ ਅੱਗ ਫੜ ਜਾਂਦਾ ਸੀ ਉਹ ਉਸ ਪਿੰਡ ਵਾਲੇ ਨੂੰ ਪਤਾ ਨੀ ਸੀ ਉਹ ਹਨੇਰੇ ਚ ਰਹਿੰਦੇ ਸੀ ਉਹ ਸ਼ਾਮ ਹੋ ਗਈ ਤਾਂ ਉਹਨੇ ਕਿਹਾ ਕਹਿਣ ਲੱਗੇ ਸਾਰੇ ਇਕੱਠੇ ਹੋ ਗਏ ਵੀ ਤੂੰ ਕਹਿਣੀ ਹੈ ਤਾਂ ਹਨੇਰਾ ਵੱਧਦਾ ਜਾਂਦੀ ਕਹਿੰਦੇ ਫਿਕਰ ਨਾ ਕਰੋ ਥੋੜਾ ਜਿਹਾ ਹੋ ਜਾਣ ਦੋ ਮੈਂ ਹੁਣੇ ਹੀ ਖਤਮ ਕਰ ਦੂ ਕੱਲੀ ਉਸਨੇ ਅੱਗ ਕੱਢੀ ਮੋਮਬੱਤੀ ਨੂੰ ਲਾਈ ਲਿਆ ਕੇ ਥਾਂ ਥਾਂ ਜਿੰਨੇ ਦੀਵੇ ਪਏ ਸੀ ਸਾਰਿਆਂ ਨੂੰ ਜਗਮਗ ਜਗਮਗ ਹੋਣ ਲੱਗੀ ਆਪਣੇ ਨਾਰੇ ਲਾਉਣ ਲੱਗ ਗਏ ਜਿੰਦਾਬਾਦ ਜਿੰਦਾਬਾਦ ਕਹਿੰਦੇ ਆ ਬੀਬੀ ਐਸੀ ਆਈ ਹੈ ਕਮਾਲ ਕਰਦੀ ਇਹਨੇ ਆਪਣੇ ਆਪ ਹਨੇਰਾ ਢੋਤਾ ਕੱਲੀ ਨਹੀਂ ਉਹ ਸੰਸਾਰ ਹਨੇਰਾ ਢੋਂਦਾ ਜਾਣਦਾ ਨਹੀਂ ਹੈ ਵਾਹਿਗੁਰੂ ਕਿੱਥੋਂ ਮਿਲਣਾ ਲੋਚਾ ਹੈ ਅਧੂਰੀ ਲੋਚਾ ਪੰਜ ਕੁ ਪਰਸੈਂਟ ਆਦਮੀ ਨੂੰ ਲੋਚਾ ਹੁੰਦੀ ਹੈ ਵਾਹਿਗੁਰੂ ਦੇ ਮਿਲਣ ਨੂੰ 95% ਦੁਨੀਆਂ ਨੇ ਰੋਕਿਆ ਹੁੰਦਾ ਮਾਇਆ ਨੇ ਰੋਕਿਆ ਹੁੰਦਾ ਉਹ ਨਹੀਂ ਨਿਕਲ ਸਕਦਾ ਮਨ ਦੇ ਵਿੱਚੋਂ ਨਾ ਕ੍ਰੋਧ ਜਾਵੇ ਨਾ ਲੋਭ ਜਾਵੇ ਨਾ ਮੋਹ ਜਾਵੇ ਨਾ ਅਵਮਾਨ ਜਾਵੇ ਨਾ ਈਰਖਾ ਜਾਵੇ ਉਹ ਜਾ ਨਹੀਂ ਸਕਦੀ ਬੰਦੇ ਦੇ ਅੰਦਰ ਕਿਉਂਕਿ ਇਹਦੇ ਰੋਮ ਰੋਮ ਦੇ ਵਿੱਚ ਬਲੱਡ ਚ ਰਲ ਚੁੱਕੀ ਹੈ ਚੀਜ਼ ਜ਼ਹਿਰ ਪੈਦਾ ਹੋ ਚੁੱਕੀ ਹੈ ਬਜ਼ਹਿਰ ਨੂੰ ਗੱਲਾਂ ਨਾ ਅਸੀਂ ਕਿਵੇਂ ਕੱਢਦਾਂਗੇ ਪਤਾ ਨੀ ਹੁੰਦਾ ਬਈ ਰੱਬ ਨੂੰ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਨਾ ਪਤਾ ਹੋਣ ਕਰਕੇ ਸਾਨੂੰ ਠੌਰ ਨੀ ਲੱਗਦਾ ਵੀ ਰੱਬ ਹੈ ਕਿੱਥੇ ਕੀ ਮਾਮਲਾ ਹੈ। ਸਿਆਣਾ ਬੰਦਾ ਜੇ ਆਉਂਦਾ ਉਹ ਇਕਦਮ ਪੁੱਛਦਾ ਵੀ ਮੈਂ ਬਣਤਾ ਜਾਂਦਾ ਚਾਹੇ ਤੁਸੀਂ ਮੁਸਲਮਾਨ ਬਣਾ ਲਓ ਚਾਹੇ ਹਿੰਦੂ ਬਣਾ ਲਓ ਚਾਹੇ ਸਿੱਖ ਬਣਾ ਲਓ ਪਰ ਰੱਬ ਦੀ ਤੁਹਾਡੇ ਕੋਲ ਰੱਬ ਤੱਕ ਪਹੁੰਚਾਉਣ ਦੀ ਸ਼ਕਤੀ ਹੈ ਇਹ ਤਾਂ ਹੈ ਹੀ ਨੀ। ਸਾਨੂੰ ਇਹ ਨੀ ਪਤਾ ਵੀ ਰੱਬ ਰਹਿੰਦਾ ਕਿੱਥੇ ਹੈ ਇਹ ਗੁਰਮੁਖਾਂ ਨੂੰ ਪਤਾ ਹੋਇਆ ਕਰਦਾ ਵੀ ਜਿੱਥੇ ਪਰਮੇਸ਼ਰ ਰਹਿੰਦਾ ਉਹਦੀ ਦਸ ਪਾਉ ਨਾਲ ਤਰੀਕਾ ਉਸ ਵੇਲੇ ਉਹ ਪ੍ਰੇਮੀ ਕਹਿਣ ਲੱਗਿਆ ਗੁਰਸਿੱਖ ਉਹ ਕਹਿੰਦਾ ਉਹ ਪ੍ਰੇਮੀ ਹੋ ਤੁਸੀਂ ਤਾਂ ਹਨੇਰਾ ਢੋ ਰਹੇ ਜਿਉਂਦੇ ਗੁਰੂ ਨੂੰ ਜਿਉਂਦੇ ਪਰਮੇਸ਼ਰ ਨੂੰ ਛੱਡ ਕੇ ਤੁਸੀਂ ਪ੍ਰਤਿਮਾ ਆਪਣੀ ਮਰਜ਼ੀ ਦੀ ਬਣਾਈ ਹੈ ਮੂਰਤੀ ਉਹਨੂੰ ਫੁੱਲ ਚਾੜਦੇ ਹੋ ਤੂਫਾਂ ਦਿੰਦੇ ਹੋ ਸੁਗੰਧੀਆਂ ਚਾੜਦੇ ਹੋ ਤੇ ਹੁਣ ਪਾਣੀ ਮੈਂ ਮੰਗਦਾ ਦੋ ਘੁੱਟਾਂ ਪਾਣੀ ਬੁਲਾ ਕੇ ਮੈਨੂੰ ਤੁਹਾਡਾ ਪਾਣੀ ਜੂਠਾ ਨਹੀਂ ਹੁੰਦਾ ਹੈਗਾ ਲੇਕਿਨ ਇੱਕ ਪਾਸੇ ਮਨੁੱਖ ਦੀ ਜਾਨ ਨੂੰ ਖਤਰਾ ਹੈ ਤੇ ਇੱਕ ਪਾਸੇ ਤੁਸੀਂ ਜਾ ਕੇ ਉਹਦਾ ਇਸ਼ਨਾਨ ਕਰਾਉਣਾ ਚੰਗਾ ਇਸ ਤਰ੍ਹਾਂ ਰੱਬ ਨਹੀਂ ਜੇ ਮਿਲਣ ਲੱਗਾ ਦਰਸ਼ਨ ਨਹੀਂ ਜੇ ਦੇਣ ਲੱਗਾ ਵਚਨ ਕਰ ਵਚਨ ਕਰਨ ਦੀ ਦੇਰ ਸੀ ਸ਼ਕਤੀਸ਼ਾਲ ਵਚਨ ਸੀ ਉਹ ਹਿਰਦੇ ਦੇ ਨਾਲ ਜਾ ਕੇ ਟਕਰਾਇਆ ਇਹਨਾਂ ਤੇ ਕੁਛ ਸੋਚ ਪੈਦਾ ਹੋ ਉਹਦੇ ਬਾਅਦ ਛੇਤੀ ਛੇਤੀ ਨਿਬੇੜਿਆ ਅੱਜ ਨਾ ਪੂਜਾ ਦੇ ਵਿੱਚ ਰਸ ਆਇਆ ਨਾ ਸਾਹਮਣੇ ਬੈਠ ਕੇ ਕੀਰਤਨ ਕਰਿਆ ਉਹਦੇ ਚ ਰਸ ਆਇਆ ਚਿੱਤ ਉਖੜ ਗਿਆ ਪਹਿਲਾਂ ਕੁਛ ਮਾੜਾ ਮਾੜਾ ਰਸ ਹੋਇਆ ਕਰਦਾ ਸੀ ਉਖੜਿਆ ਹੋਇਆ ਦੌੜ ਕੇ ਉਸੇ ਖੂਹ ਉੱਥੇ ਹੀ ਆਉਂਦੇ ਅੱਗੇ ਆ ਕੇ ਦੇਖਿਆ ਤਾਂ ਬਹੁਤ ਸਾਰੇ ਬੰਦੇ ਆਲੇ ਦੁਆਲੇ ਖੜੇ ਨੇ ਬੜਾ ਅਫਸੋਸ ਕਰ ਰਹੇ ਨੇ ਕਈਆਂ ਦੇ ਅੱਖਾਂ ਚੋਂ ਜਲ ਜਾਣ ਕੀ ਦੇ ਦਿਨੇ ਉੱਥੇ ਹੀ ਰਾਏਪੁਰ ਵਾਲੀ ਰਾਣੀ ਆ ਗਈ ਉਹ ਰੋ ਰਹੀ ਹੈ ਕਹਿਣ ਲੱਗੀ ਮੈਨੂੰ ਬੜਾ ਅਫਸੋਸ ਹੈ ਵੀ ਗੁਰੂ ਦੀ ਮਿਹਰ ਦਾ ਮੇਰੇ ਸਿਰ ਤੇ ਹੱਥ ਹੋਵੇ ਤੇ ਮੈਂ ਉਹਦੇ ਇੱਕ ਗੁਰਸਿੱਖ ਨੂੰ ਦੋ ਘੁੱਟ ਪਾਣੀ ਨਾ ਬੁਲਾ ਸਕੀ ਜਾਂਦੇ ਇਹਨਾਂ ਦਾ ਹਿਰਦਾ ਕੰਬ ਗਿਆ ਵੀ ਹੈ ਇਹ ਤਾਂ ਗੱਲ ਅਸੀਂ ਕਰੀਏ ਅਸੀਂ ਪਾਣੀ ਬੁਲਾ ਸਕਦੇ ਸੀ ਇਹਨਾਂ ਨੂੰ ਮੱਲਮ ਪੱਟੀ ਬੰਨ ਸਕਦੇ ਸੀ ਹੋ ਸਕਦਾ ਇਹਦਾ ਸਰੀਰ ਬਚ ਜਾਂਦਾ ਕਿੱਦਾਂ ਬੜਾ ਅਸੀਂ ਪਾਪ ਕਰ ਦਿੱਤਾ ਤੇ ਇਹਨੇ ਵੀ ਬਚਨ ਕਰਤਾ ਵੀ ਦਰਸ਼ਨ ਨਹੀਂ ਜੇ ਦੇਣ ਲੱਗਾ ਫਿਰ ਜਾਓ ਖਪਦੇ ਜਿੰਨਾ ਚਿਰ ਥੋੜਾ ਜਿਹਾ ਕਿਉਂਕਿ ਸਾਧ ਜੀ ਜਿੰਨੀ ਦੇਰ ਸਾਨੂੰ ਪਤਾ ਨੀ ਨਾ ਵਾਹਿਗੁਰੂ ਦਾ ਸਾਡਾ ਨਾਮ ਜਪਿਆ ਹੋਇਆ ਸੇਵਾ ਕੀਤੀ ਹੋਈ ਨਿਸ਼ਾਨੇ ਤੋਂ ਬਗੈਰ ਸਫਲ ਨਹੀਂ ਹੁੰਦੀ ਇਹ ਗੱਲ ਵਿਚਾਰ ਨਾਲ ਗਿਆ ਜਿਸ ਮਹਾਰਾਜ ਜੀ ਐਸਾ ਪ੍ਰਮਾਣ ਕਰ ਗਿਆ
ਤੇਰੇ ਅੰਦਰ ਹਰੀ ਦਾ ਵਾਸਾ ਮਨੋ ਕਾ ਤੂੰ ਦਾਵੇ ਅੰਦਰ ਹਰੀ ਦਾ ਵਾਸਾ ਮਨੋ ਕਾ ਤੂੰ ਦਾਵੇ
ਜੰਗਲਾਂ ਚ ਢੂੰਡਦਾ, ਪਹਾੜਾਂ ਉੱਤੇ ਢੂੰਡਦਾ, ਕੋਈ ਕਿਤੇ ਢੂੰਡਦਾ ਕਿਸੇ, ਉਹਦਾ ਜੇ ਪ੍ਰਤੱਖ ਰੂਪ ਦੇਖਣਾ ਉਹ ਤਾਂ ਹੋਇਆ ਕਰਦਾ ਪੂਰਨ ਸਤਿਗੁਰੂ ਸਾਕਾਰ ਰੂਪ। ਜੇ ਬਾਹਰਲੀਆਂ ਅੱਖਾਂ ਨਾਲ ਦੇਖਣਾ, ਜੇ ਅੰਦਰਲੀਆਂ ਨਾਲ ਦੇਖਣਾ ਤਾਂ ਅੰਦਰ ਹੀ ਆ। ਮਹਾਰਾਜ ਨੇ ਉਹਦਾ ਸਾਰਾ ਨਕਸ਼ਾ ਖਿੱਚਿਆ ਹੋਇਆ ਵੀ ਵਾਹਿਗੁਰੂ ਕਿੱਥੇ ਰਹਿੰਦੇ। ਇੱਕ ਆ ਜਿਹੜੀ ਪੁਸਤਕ ਬਣਾ ਰਹੇ ਹਨ, ਜਿਹੜੀ ਅਖੀਰ ਦੇ ਉੱਤੇ ਹੁਣ ਲਿਖੀ ਜਾ ਰਹੀ ਹੈ, ਅਗੰਮ ਦਾ ਮਾਰਗ, ਉਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਉਹ ਕਿੱਥੇ ਰਹਿੰਦਾ। ਉਹਦੀਆਂ ਜਿਹੜੀਆਂ ਲਾਈਨਾਂ ਨੇ ਉਹ ਇਹ ਨੇ ਕਿ ਦੁੱਖ ਦਰਵਾਜ਼ਾ ਜਿਹੜਾ ਰਸਤਾ ਜਾਂਦਾ ਉਹਦੇ ਦਰਵਾਜ਼ੇ ਦਾ ਨਾਂ ਹੈ ਦੁੱਖਾਂ ਦਾ ਦਰਵਾਜ਼ਾ। ਉੱਥੇ ਜਿਹੜੇ ਪਹਿਰੇਦਾਰ ਖੜੇ ਨੇ ਉਹ ਕ੍ਰੋਧ ਹੈ, ਦੁੱਖ ਦਰਵਾਜ਼ਾ ਰੋਹ ਰਖਵਾਲਾ। ਜਿਹੜੇ ਦਰਵਾਜ਼ੇ ਤਖ਼ਤੇ ਲੱਗੇ ਹੋਏ ਨੇ ਉਹ ਆਸਾ ਤੇ ਅੰਦੇਸ਼ਾ ਦੇ ਨੇ। ਇੰਨੇ ਇਸ ਲਾਈਨ ਦੀਆਂ ਚਾਰ ਗੱਲਾਂ ਹੀ ਤਾਂ ਇੱਕ ਪੁਸਤਕ ਬਣ ਚੁੱਕੀ ਹੈ। ਹੁਣ ਜਿਹੜਾ ਦੂਸਰਾ ਹੈ, ਮਾਇਆ ਜਾਂ ਲਿਖਾਈ ਪਾਣੀ ਘਰ ਬੰਧਿਆ ਸਤ ਕੇ ਆਥਣ ਪੁਰਸ਼ ਹੋਏ, ਇਹਦੇ ਉੱਤੇ ਉਹ ਪੂਰੀ ਕਿਤਾਬ ਲਿਖੀ ਜਾ ਰਹੀ ਹੈ ਬਈ ਮਾਇਆ ਦੀ ਰਸਤੇ ਵਿੱਚ ਖਾਈ ਆ ਜਾਂਦੀ, ਦਰਵਾਜ਼ਾ ਖੁੱਲ ਜਾਂਦਾ ਫਿਰ ਮਾਇਆ ਦੀ ਖਾਈ ਹੈ, ਗਹਿਰੀ ਹੈ ਤ੍ਰਿਸ਼ਨਾ ਦਾ ਉੱਥੇ ਪਾਣੀ ਹੈ, ਸੱਤ ਦੇ ਆਸਣ ਦੇ ਉੱਤੇ ਵਾਹਿਗੁਰੂ ਹੈ। ਇਹ ਸਰੀਰ ਦੇ ਵਿੱਚ ਬਿਲਕੁਲ ਪ੍ਰਤੱਖ ਹੈ, ਇਸੇ ਕਰਕੇ ਇਹਦਾ ਨਾਂ ਨਰ ਨਰੈਣੀ ਦੇਹ ਕਹਿੰਦੇ ਨੇ। ਇਹ ਹੈ ਵਾਹਿਗੁਰੂ ਦੀ, ਉਹਦਾ ਜਿਹੜਾ ਪ੍ਰਤੀਬਿੰਬ ਪਿਆ ਨਾ ਸ਼ਕਤੀ ਦਾ, ਉਸਨੇ ਪ੍ਰਕਿਰਤੀ ਦੇ ਵਿੱਚ ਸੋਝੀ ਪੈਦਾ ਕਰ ਦਿੱਤੀ, ਸੂਝ ਪੈਦਾ ਕਰ ਦਿੱਤੀ। ਉਹ ਜਿਹੜੀ ਸੂਝ ਆ ਉਹਨੂੰ ਮਾਇਆ ਨੇ ਫੜ ਲਿਆ ਵੀ ਮਾਇਆ ਇਹੀ ਆ, ਹੈ ਤਾਂ ਸੂਝ ਹੈ ਉਹ ਵੀ ਗਿਆਨ ਹੈ ਵੱਡਾ, ਪਰ ਇਹਨੇ ਆਪਣੇ ਆਪ ਨੂੰ ਛੋਟਾ ਕਰਕੇ ਸੀਮਿਤ ਕਰ ਲਿਆ। ਉਹ ਜਿਹੜਾ ਜਜ਼ਬਾ ਜਿਹੜੀ ਸ਼ਕਤੀ ਦੇ ਨਾਲ ਇਹ ਸੀਮਿਤ ਹੋਈ ਹੈ ਉਹਦਾ ਨਾਂ ਹੈ ਹਮ ਹੈ, ਇਹ ਵੱਖਰਾ ਹੋ ਗਿਆ, ਪਰਮੇਸ਼ਰ ਵੱਖਰਾ ਹੋ ਗਿਆ। ਹੁਣ ਇਹ ਵੱਖਰਾ ਹੋਇਆ ਦੁਖੀ ਹੋ ਰਿਹਾ, ਕਿਉਂਕਿ ਦੁਖੀ ਹੁੰਦਾ ਹਮ ਹੈ ਦਾ ਜਜ਼ਬਾ ਇੱਕ ਕੰਮ ਕਰਦਾ ਵੀ ਜ਼ਿੰਦਗੀ ਭੁਗਤਾ ਲਈ, ਕਰਮ ਕਰ ਲਏ, ਕਰਮਾਂ ਨੂੰ ਮੈਂ ਕਹਿ ਕੇ ਨਾਲ ਚ ਮਿਲ ਲਿਆ, ਮੁੜ ਕੇ ਮਰ ਗਿਆ, ਫੇਰ ਜੰਮ ਪਿਆ, ਫੇਰ ਮਰ ਗਿਆ, ਫੇਰ ਜੰਮ ਪਿਆ, ਫੇਰ ਮਰ ਗਿਆ। ਇਹ ਜਿਹੜਾ ਹੱਟ ਦੀਆਂ ਟਿੰਡਾਂ ਵਾਂਗੂ ਚੱਕਰ ਹੈ ਨਾ, ਇਹ ਕਦੇ ਖਤਮ ਹੋਣ ਚ ਨਹੀਂ ਆਉਂਦਾ। ਆਦਮੀ ਦੁਖੀ ਹੁੰਦਾ, ਕਿੰਨੇ ਕਿੰਨੇ ਜਨਮ ਲੈਂਦਾ, ਆ ਨਾਮ ਵੀ ਇੱਕ ਜਨਮ ਚ ਨਹੀਂ ਜਪ ਹੁੰਦਾ ਸਾਸ ਜੀ, ਬਹੁਤ ਜਨਮ ਲੱਗਦੇ ਨੇ ਇਹਦੇ ਤੇ। ਕਈ ਵਾਰੀ ਆਦਮੀ ਆਪਣੀ ਪੋਜੀਸ਼ਨ ਛੱਡ ਕੇ ਪਿੱਛੇ ਨੂੰ ਖਿਸਕ ਜਾਂਦਾ ਇੱਕ ਜਨਮ, ਦੂਏ ਚ ਫੇਰ ਵੱਧ ਜਾਂਦਾ, ਤੀਏ ਚ ਫੇਰ ਖਿਸਕ ਜਾਂਦਾ, ਚੌਥੇ ਚ ਫੇਰ ਵੱਧਦਾ। ਇਹ ਤਾਂ ਦੱਸਾਂ ਕਿ ਜੀ ਆ ਜ਼ਬਰਦਸਤ ਮਾਇਆ ਦੀ ਤੇ ਜੀਵ ਦੀ, ਜੇ ਜੀਵ ਨੂੰ ਧੱਕੇ ਲੈ ਜਾਵੇ, ਖਿੱਚ ਕੇ ਲੈ ਜਾਵੇ ਮਾਇਆ, ਫੇਰ ਉਹ ਮਾਇਆ ਦਾ ਸ਼ਿਕਾਰ ਹੋ ਜਾਂਦਾ। ਜੇ ਵਿੱਚ ਤਾਣ ਹੈ ਹਿੰਮਤ ਹੈ, ਹਿੰਮਤ ਲਾਉਂਦਾ ਪੂਰਾ ਜਨਮ ਲਾਉਂਦਾ, ਲੇਕਿਨ ਰਿਜ਼ਲਟ ਨਿਕਲਣਾ ਜਿੱਦਣ ਆਖਰੀ ਸਵਾਸ ਆਉਣਾ ਹੈ, ਉਦਣ ਇਜ਼ ਇਕੁਅਲਟ ਤੇ ਜਿਵੇਂ ਕੈਲਕੂਲੇਟਰ ਹੁੰਦਾ ਹੈ, ਦੋ ਲਕੀਰਾਂ ਦੇ ਉੱਤੇ ਉਂਗਲੀ ਮਾਰਦਿਆਂ ਤਾਂ ਨੈਟ ਰਿਜ਼ਲਟ ਨਿਕਲਿਆ। ਉਸ ਦਿਨ ਸਾਡੇ ਜੀਵਨ ਦਾ ਨੈਟ ਰਿਜ਼ਲਟ ਨਿਕਲਣਾ ਵੀ ਅਸੀਂ ਕਿੰਨਾ ਕੁ ਵਧੇ ਹਾਂ, ਕਿੰਨਾ ਕੁ ਘਟੇ ਹਾਂ। ਕਈ ਜਨਮਾਂ ਚ ਤਾਂ ਹੇਠਾਂ ਚਲੇ ਜਾਂਦੇ ਹਾਂ, ਕਈਆਂ ਚ ਬਹੁਤ ਉੱਚੇ ਚਲੇ ਜਾਂਦੇ। ਸੋ ਮਹਾਰਾਜ ਇਹ ਦੱਸਦੇ ਨੇ ਕਿ ਤੁਸੀਂ ਹੁਣ ਸਮਝ ਲਓ, ਅਕੀਨ ਲਾਇਆ ਵੀ ਤੁਹਾਡੇ ਅੰਦਰ ਵਾਹਿਗੁਰੂ ਹੈ। ਪਹਿਲਾਂ ਅੰਦਰਲਾ ਦੇਖੋ, ਫਿਰ ਬਾਹਰਲਾ ਦਿਖਦਾ। ਜਿਹੜਾ ਪਹਿਲਾਂ ਬਾਹਰਲਾ ਦਿਸਦਾ ਉਹਨੂੰ ਅੰਦਰਲਾ ਉਹ ਨਹੀਂ, ਉਹ ਸੰਭਲ ਨਹੀਂ ਸਕਦਾ, ਕਿਉਂਕਿ ਅੰਦਰ ਹਨੇਰਾ ਹੈ ਅਜੇ। ਬਿਨ ਸ਼ਬਦ ਅੰਤਰ ਹਨੇਰਾ, ਜੇ ਸ਼ਬਦ ਨੂੰ ਅੰਦਰ ਨਹੀਂ ਪਛਾਣਿਆ ਤਾਂ ਹਨੇਰਾ, ਅੰਦਰ ਹਨੇਰਾ ਰਹਿੰਦਾ। ਤੇ ਇਹਦੇ ਨਾਲ ਜੰਮਣ ਤੇ ਮਰਨ ਦਾ ਚੱਕਰ ਨਹੀਂ ਛੁੱਟਣਾ। ਇਹਦਾ ਜਿਹੜੀ ਯੋਗਤਾ ਹੈ ਉਹ ਸਤਿਗੁਰੂ ਦੇ ਕੋਲ ਹੈ। ਬਿਨ ਸ਼ਬਦ ਹੈ ਅੰਤਰ ਹਨੇਰਾ, ਨਾ ਵਸਤ ਲਏ ਨਾ ਚੁੱਕੇ ਫੇਰਾ। ਵਸਤ ਕਿਹੜੀ ਹੈ? ਆਤਮ ਸਥਿਤੀ, ਨਾ ਤਾਂ ਉਹ ਲੱਭਦੀ ਹੈ ਨਾ ਜੰਮਣ ਮਰਨ ਤੋਂ ਸਾਡਾ ਖਹਿੜਾ ਛੁੱਟਦਾ। ਦੇਖ ਲਓ ਕਿੱਡਾ ਲੰਮਾ ਜੀਵਨ ਗੁਜ਼ਾਰ ਦਿੰਦੇ ਆ, ਸਾਥ ਸੰਗਤ ਵੀ ਆਉਂਦੇ ਆ, ਬਾਣੀ ਵੀ ਪੜ੍ਹਦੇ ਆ, ਹੱਥ ਵੀ ਜਾਂਦੇ ਆ, ਲੇਕਿਨ ਹੋ ਨਹੀਂ ਰਿਹਾ ਕੁਛ, ਇੰਨਾ ਪ੍ਰੈਸ਼ਰ ਪਿਆ ਹੈ ਉੱਤੇ। ਉਹ ਪ੍ਰੈਸ਼ਰ ਸਤਸੰਗ ਦੇ ਵਿੱਚ ਆ ਕੇ ਲੈਣਾ ਸ਼ੁਰੂ ਹੁੰਦਾ, ਬਾਹਰ ਜਾਂਦੇ ਆ ਫੇਰ ਹੋਈ ਹੋ ਜਾਂਦਾ। ਹੁਣ ਮਹਾਰਾਜ ਕਹਿੰਦੇ ਪਛਾਣ, ਜਿੱਥੇ ਵਾਹਿਗੁਰੂ ਜੀ ਰਹਿੰਦੇ ਨੇ ਉਹਦੇ ਬਾਰੇ ਐਸਾ ਫਰਮਾਨ ਕਰਦੇ ਆ,
ਭਰੋਸਾ ਸੌਂਦਰ ਵੱਜ ਕੇ ਪੁੱਤਰ ਸੌਂਦਰ ਵੱਜ ਕੇ ਪੁੱਤਰ ਬਚਨ ਪਾਠ ਨ ਕੁੰਡਲੀ ਮਨ ਕੁੰਡਲੀ ਮਨ ਕੁੰਡਲੀ ਬਚਨ ਪਾਠ ਨ ਕੁੰਡਲੀ ਅਧਨ ਵਜ ਤੁਨ ਬਚਦੇ ਬਚਦੇ ਗੁਰ ਸ਼ਬਦ ਸੰਗੀਤ ਅਧਨ ਵਜ ਤੁਨ ਬਚਦੇ ਗੁਰ ਸ਼ਬਦ ਸੰਗੀਤ ਅੰਤਰ ਚਾਨਣਾ ਹੋ ਚਾਨਣਾ ਕਰ ਭਗਤ ਮਜੀਆ ਅੰਤਰ ਚਾਨਣਾ ਕਰ ਭਗਤ ਮੈਂ ਇੱਕੋ ਵਰਤਦਾ ਵਰਤਦਾ ਆਪੇ ਰਜਨ ਚਾਹੀ ਇੱਕੋ ਵਰਤਦਾ ਆਪੇ ਰਜਨ ਚਾਹੀ ਬਾਬਾ ਸੱਚੇ ਪਾਤਸ਼ਾਹ ਉਹ ਪਾਤਸ਼ਾਹ ਪਾਤਸ਼ਾਹ ਸੱਚੀ ਰਾਈ ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਰਾਈ
ਮਹਾਰਾਜ ਕਹਿੰਦੇ ਪਛਾਣ ਕਰੋ, ਜਿਹਨੂੰ ਜੰਗਲਾਂ ਚ ਜਾ ਕੇ ਹਾਕਾਂ ਮਾਰ ਦਿਓ, ਉੱਚੀ ਉੱਚੀ ਬੋਲ ਕੇ ਬਣਾਉਂਦੇ ਪਿਆਰਿਆ, ਮੁੱਲਾ ਮਨਾਰੇ ਕਿਆ ਜੜੇ ਸਾਈ ਨਾ ਬਹਿਰਾ ਹੋਏ, ਜੇ ਕਾਰਨ ਤੋਂ ਬਾਂਗ ਦੇ ਦਿਲ ਹੀ ਪੀਤਰ ਜੋਏ। ਕਾਹਨੂੰ ਹਾਕਾ ਮਾਰਦਾ? ਅੱਲਾਹੂ ਅਕਬਰ ਅੱਲਾਹੂ ਅਕਬਰ। ਉਹ ਅੰਦਰ ਤੋਂ ਤੇਰੇ ਘੁੱਪਾ ਨੇਰਾ ਪਿਆ, ਬਾਹਰ ਚੱਲਣਾ। ਬਾਹਰਲੇ ਪਾਸੇ ਤੈਨੂੰ ਦਿਨ ਦੀ ਨਾ ਅੰਦਰ ਤੇਰੇ ਅੰਦਰ ਘੋਪ ਹਨੇਰੇ ਵਾਲੀ ਰਾਤ ਪਈ ਹੋਈ ਹੈ, ਕੋਈ ਦੇਖ ਅੰਦਰ ਜਾ, ਤੇਰੇ ਅੰਦਰ ਹੈ, ਨੌ ਦਰਵਾਜ਼ਿਆਂ ਨੂੰ ਤਾਂ ਤੂੰ ਜਾਣਦਾ, ਦੋ ਅੱਖਾਂ ਦੋਏ ਨਸਾਂ ਮੂੰਹ ਹੈ, ਕੰਨ ਨੇ ਦੋਏ ਮਲ ਮੂਤਰ ਦੇ ਰਸਤੇ ਨੇ, ਇਹਨਾਂ ਨੂੰ ਤਾਂ ਤੈਨੂੰ ਚੰਗੀ ਤਰ੍ਹਾਂ ਜਾਣਦਾ। ਇਹ ਸਰੀਰ ਦੇ ਦਰਵਾਜ਼ੇ ਬਾਹਰ ਨੂੰ ਖੁੱਲਦੇ, ਇੱਕ ਦਰਵਾਜ਼ਾ ਐਸਾ ਜਿਹੜਾ ਅੰਦਰ ਨੂੰ ਖੁੱਲਦਾ, ਬਾਹਰ ਨੂੰ ਖੁੱਲਣ ਵਾਲੇ ਵੀ ਦਰਵਾਜ਼ੇ ਹੁੰਦੇ ਨੇ, ਲੋਕ ਲਾਉਂਦੇ ਨੇ, ਅੰਦਰ ਨੂੰ ਖੁੱਲਣ ਵਾਲੇ ਆਪਾਂ ਸਾਰੇ ਹੀ ਲਾਉਂਦੇ ਹਾਂ। ਉਹ ਇੱਕੋ ਹੀ ਦਰਵਾਜ਼ਾ ਪਰਮੇਸ਼ਰ ਨੇ ਰੱਖਿਆ ਜਿਹੜਾ ਅੰਦਰ ਨੂੰ ਖੁੱਲਦਾ, ਉਹ ਜੇ ਖੁੱਲਣ ਦੀ ਜਾਤ ਆ ਜਾਵੇ ਫੇਰ ਅਸੀਂ ਉੱਥੇ ਤੱਕ ਪਹੁੰਚ ਸਕਦੇ ਹਾਂ, ਸਾਨੂੰ ਰਾਹ ਮਿਲ ਜਾਂਦਾ। ਇਹਦੇ ਬਾਰੇ ਪ੍ਰਾਣੀਆਂ ਉਚਾਰੀਆਂ, ਜਦ ਤੋਂ ਸੰਸਾਰ ਬਣਿਆ ਜਦ ਤੋਂ ਸੱਚ ਹੋਣੀ ਸ਼ੁਰੂ ਹੋਈ ਆ। ਪਹਿਲੇ ਲੋਕ ਜਿਹੜੇ ਸੀ ਉਹਨਾਂ ਦੀਆਂ ਉਮਰਾਂ ਲੰਬੀਆਂ ਹੁੰਦੀਆਂ, ਸਰੀਰ ਬਹੁਤ ਸਵਸਥ ਹੁੰਦੇ, ਪੂਰੇ ਸਰੀਰਕ ਨਿਯਮਾਂ ਦਾ ਪਾਲਣ ਕਰਦੇ ਸੀ, ਜ਼ਿਆਦਾ ਨਹੀਂ ਸੀ ਖਪਦੇ ਨਹੀਂ ਸੀਗੇ, 25 ਸਾਲ ਤੱਕ ਵਿਦਿਆ ਲੈਂਦੇ ਸੀ, ਸਰੀਰ ਬਣਾਉਂਦੇ ਸੀ, ਮਜ਼ਬੂਤ ਲੋਹੇ ਵਰਗਾ ਸਰੀਰ ਬਣਾ ਲੈਂਦੇ ਸੀ। 25 ਸਾਲ ਤੋਂ ਬਾਅਦ ਗ੍ਰਿਸਤ ਦਾ ਫੁਰਨਾ ਕਰਦੇ ਸੀ, 25 ਸਾਲ ਫਿਰ ਖੂਬ ਕਮਾਈ ਕਰਦੇ ਸੀ, ਬੱਚੇ ਸੰਜਮ ਹੁੰਦਾ ਬੱਚਿਆਂ ਦਾ ਵੀ, ਵੀ ਇੰਨੀ ਦੇਰ ਤੋਂ ਬਾਅਦ ਬੱਚਾ ਹੋਣਾ ਚਾਹੀਦਾ ਦੂਸਰਾ, ਹਰ ਚੀਜ਼ ਦਾ ਸੰਜਮ ਸੀ, ਹਰ ਚੀਜ਼ ਦੀ ਮਰਿਆਦਾ ਬਣੀ ਹੋਈ ਸੀ, ਉਹ ਮਰਿਆਦਾ ਦੇ ਅਨੁਸਾਰ ਵਰਤਦੇ ਸੀ। ਉਹ ਇੰਨੀ ਕਮਾਈ ਕਰ ਦਿੰਦੇ ਸੀ ਕਿ ਬੱਚੇ ਜਿਹੜੇ ਸੀ ਉਹਨਾਂ ਦਾ, ਉਹਨਾਂ ਵਿੱਚੋਂ ਜਿਹੜੇ ਵੱਡੇ ਹੁੰਦੇ ਉਹ ਆਪਣੇ ਪੈਰੀਂ ਖੜ ਜਾਂਦੇ ਸੀ, ਉਹ ਤੋਂ ਬਾਅਦ 50 ਸਾਲ ਦੀ ਉਮਰ ਦੇ ਵਿੱਚ ਜਿਹੜਾ ਘਰਵਾਲੀ ਵੀ ਪ੍ਰੇਮਣ ਹੈ ਤਾਂ ਉਹ ਵੀ ਨਾਲ, ਜੇ ਨਹੀਂ ਹੈ ਤਾਂ ਉਹ ਬੱਚਿਆਂ ਕੋਲ ਰਹਿੰਦੀ ਸੀ, ਆਪ ਉਸ ਵੇਲੇ ਆਪਣੇ ਘਰ ਨੂੰ ਮੱਥਾ ਟੇਕ ਕੇ ਉਦਣ ਕਹਿੰਦੇ ਸੀ, ਲਓ ਬਈ ਬੇਟਾ ਤੁਹਾਡਾ ਤੇ ਸਾਡਾ ਸੰਬੰਧ ਅੱਜ ਖਤਮ ਹੋ ਗਿਆ, ਤੁਸੀਂ ਸਖਾਲੇ ਰਹੋ, ਤੁਸੀਂ ਔਖੇ ਰਹੋ, 25 ਸਾਲ ਮੈਂ ਮਿਹਨਤ ਕਰਕੇ ਇੰਨਾ ਕੁਛ ਬਣਾਤਾ, ਇਹ ਸਾਰਾ ਤੁਹਾਨੂੰ ਮੈਂ ਵੰਡਦਾ, ਜਿਵੇਂ ਮੈਂ ਮਿਹਨਤ ਕਰੀ ਹੈ ਇਸ ਤੋਂ ਤੁਸੀਂ ਕਰ ਲਿਓ, ਤੁਸੀਂ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਕਰ ਲਿਓ, ਹੁਣ ਜਿਹੜੇ ਕੰਮ ਵਾਸਤੇ ਮੈਂ ਆਇਆ ਨਾ ਰਿਸਰਚ ਕਰਨ, ਉਹਦਾ ਮੈਨੂੰ ਟਾਈਮ ਨਹੀਂ ਮਿਲ ਸਕਿਆ ਤੇ ਮੈਂ ਉਹ ਕੰਮ ਕਰਨਾ। ਉਸ ਵੇਲੇ ਉਹ ਬਾਨਪ੍ਰਸਤ ਆਸ਼ਰਮ ਦੇ ਵਿੱਚ ਦਾਖਲ ਹੋ ਜਾਂਦੇ, ਜਿੱਥੇ ਕੋਈ ਤਤਵੇ ਤੇ ਮਹਾਂਪੁਰਸ਼ ਹੁੰਦੇ ਉੱਥੇ ਉਹਨਾਂ ਦੇ ਆਸ਼ਰਮ ਹੁੰਦੇ, ਉਹਨਾਂ ਚਲੇ ਜਾਣਾ, ਬਹੁਤਿਆਂ ਨੇ ਇੰਡੀਪੈਂਡੈਂਟ ਰਹਿਣਾ, ਆਪਣਾ ਖਾਣਾ ਪੀਣਾ, ਉੱਥੇ ਫਿਰ ਬੈਠ ਕੇ ਰਿਸਰਚ ਕਰਦੇ ਸੀ ਮਹਾਂਪੁਰਸ਼ਾਂ ਦੀ ਨਿਗਾਹਬਾਨੀ ਚ। ਉਹ ਜ਼ਮਾਨਾ ਬੜਾ ਸੱਤਦਾ ਸੀ, ਇੱਕ ਵਾਰੀ ਉਪਦੇਸ਼ ਕਰ ਦੋ ਉਸੇ ਵੇਲੇ ਫਲੀਭੂਤ ਹੋ ਜਾਂਦਾ, ਸਤਯੁਗ ਦੇ ਵਿੱਚ ਸਿਰਫ ਇੱਕ ਵਾਰੀ ਉਪਦੇਸ਼, ਦੁਆਪਰ ਦੇ ਵਿੱਚ ਦੋ ਵਾਰੀ, ਤ੍ਰੇਤੇ ਵਿੱਚ ਤਿੰਨ ਵਾਰੀ, ਤਿੰਨ ਵਾਰੀ ਮਹਾਤਮਾ ਬੋਲਦੇ ਸੀ ਉਸ ਜੀਵ ਨਾਲ, ਬਹੁਤ ਆਦੀ ਸੀ ਗੱਲਾਂ ਬਾਅਦ, ਟਾਈਮ ਫਾਈਟਰ ਸੀ ਵੀ ਇੰਨੀ ਦੇਰ ਬਾਅਦ ਬੋਲਣਾ। ਜਿਹੜਾ ਕਲਯੁਗ ਹੈ ਇਹਦੇ ਚ ਹਰ ਵਾਰੀ ਧਾਨਾਂ ਦੀ ਫਸਲ ਹੈ, ਤਾਂ ਪਾਣੀ ਸੁੱਕ ਗਿਆ ਫਸਲ ਗਈ ਆਈ, ਦਾਣਾ ਨਹੀਂ ਆਉਣਾ, ਹਰ ਵਾਰ ਪਾਣੀ ਰੱਖਣਾ ਪੈਂਦਾ। ਸੰਤ ਵੀ ਇੰਨੇ ਓਵਰ ਬਿਜ਼ੀ ਹੋ ਗਏ ਕਿ ਉਹਨਾਂ ਨੂੰ ਆਪਣੇ ਅੰਦਰਲੀ ਜਿਹੜੀ ਕਮਾਈ ਹੈ ਉਹਦਾ ਸਮਾਂ ਮਿਲਣ ਤੋਂ ਹਟ ਗਿਆ। ਉਹ ਇਹ ਕਰਦੇ ਸੀ ਉਹ ਸੱਚ, ਪ੍ਰਾਣਾਯਾਮ ਦਾ ਪਹਿਲਾਂ ਸਾਰਿਆਂ ਨੇ ਭੇਦ ਕੱਢਿਆ ਵੀ ਪ੍ਰਾਣ ਦੇ ਵਿੱਚ ਐਨਰਜੀ ਹੈ ਜਿਹਨੂੰ ਅਸੀਂ ਸਾਹ ਕਹਿੰਦੇ ਹਾਂ, ਸਾਹ ਦੀ ਐਨਰਜੀ ਹੁਣ ਵੀ ਪੈਦਾ ਹੋ ਜਾਂਦੀ ਹੈ, 10 ਸਾਹਾਂ ਦੇ ਅੰਦਰ ਐਨਰਜੀ ਪੈਦਾ ਹੋ ਜਾਏਗੀ। ਉਹ ਟੈਕਨੀਕ ਹੁੰਦੀ ਹੈ, ਮਹਾਤਮਾ ਦੱਸੀ ਵੀ ਜਾਂਦੇ ਆ ਵੀ ਤੁਸੀਂ ਐਂ ਕਰ ਲਓ, ਉਹ ਰਸ ਵਾਲੀ ਐਨਰਜੀ ਪੈਦਾ ਹੋ ਜਾਂਦੀ ਹੈ। ਇਹਦੇ ਵਿੱਚ ਕਰੰਟ ਹੈ, ਜ਼ਿੰਦਗੀ ਹੈ ਸਾਹ ਚ, ਪ੍ਰਾਣ ਦੇ ਵਿੱਚ। ਜੇ ਪ੍ਰਾਣ ਨਾ ਹੋਵੇ ਸਰੀਰ ਉਸੇ ਵੇਲੇ ਗਿਰ ਜਾਂਦਾ, ਸਭ ਤੋਂ ਪ੍ਰਮੁੱਖ ਚੀਜ਼ ਹੈ ਇਹਦੇ ਸਰੀਰ ਦੇ ਵਿੱਚ ਪ੍ਰਾਣ ਨੇ। ਉਹ ਪ੍ਰਾਣਾਯਾਮ ਕਰਦੇ ਸੀ, ਪ੍ਰਾਣਾਯਾਮ ਛੋਟੇ ਵੀ ਹੈਗੇ ਬੜੇ ਵੀ ਹੈਗੇ। ਉਹ ਪ੍ਰਾਣਾਯਾਮ ਦੀ ਜਿਹੜੀ ਹੀਟ ਹੈ, ਜੇ ਤਾਂ ਉਹਨੂੰ ਖੱਬੀ ਨਾਸ ਤੋਂ ਸ਼ੁਰੂ ਕਰੋ ਤਾਂ ਉਹਨੂੰ ਚੰਦਰ ਸੁਰ ਕਹਿੰਦੇ ਨੇ, ਜੇ ਉਹਨੂੰ ਦੂਜੀ ਸੁਰ ਕਹੋ ਸੱਜੇ ਹੱਥੋਂ ਕਰੋ ਤਾਂ ਉਹ ਸੂਰਜ ਸੁਰ ਹੋਇਆ ਕਰਦੀ ਹੈ, ਸੂਰ ਸਰ ਕਹਿੰਦੇ ਨੇ ਉਹਨੂੰ, ਸੋਮ ਸਰ ਕਹਿੰਦੇ ਨੇ। ਸੂਰ ਸਰ ਸੋਖ ਲੈ, ਸੋਮ ਸਰ ਪੋਖ ਲੈ, ਉੜੇ ਨਹੰਥ ਨਹਿ ਕੰਚ ਸੀਗ। ਇਹ ਸੂਰਜ ਦੀ ਜਿਹੜੀ ਸੁਰ ਸੀ ਇਧਰੋਂ ਸਵਾਸ ਖਿੱਚ ਕੇ ਅੰਦਰ ਲੈ ਜਾਂਦੇ, ਉਹ ਮੰਤਰ ਨਾਲ ਹੁੰਦਾ, ਕੱਲੇ ਸਵਾਲ ਨਹੀਂ ਮੰਤਰ ਹੁੰਦਾ। ਉਹ ਮੰਤਰ ਇਹ ਹੁੰਦਾ ਕਿ ਬਿਆਲੀ ਵਾਰੀ ਓਂਕਾਰ ਕਹਿ ਕੇ ਸਵਾਸ ਅੰਦਰ ਲਗਾਉਣਾ। ਇੱਕ ਤੋਂ ਸ਼ੁਰੂ ਕਰਦੇ ਸੀ, ਫਿਰ ਦੋ ਤੋਂ, ਫਿਰ ਤਿੰਨ ਤੋਂ, ਫਿਰ ਚਾਰ ਤੋਂ, ਜਿੰਨੇ ਵਾਰੀ ਕਹਿ ਕੇ ਲਗਾਉਣਾ ਉਦੋਂ ਦੁੱਗਣੇ ਵਾਰੀ ਉਦੋਂ ਕੁੰਭਕ ਕਰਨਾ, ਰੋਕਣਾ ਉਹਨੂੰ। 84 ਵਾਰੀ ਓਂਕਾਰ ਦਾ ਨਾਮ ਵਾਹਿਗੁਰੂ 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 84 ਵਾਰੀ ਰੋਕਣਾ, 42 ਵਾਰੀ ਫੇਰ ਛੱਡਣਾ। ਉਹ ਬ੍ਰੇਨ ਤਕੜੇ ਸੀ, ਇੰਨੀ ਹੀਟ ਨੂੰ ਸਹਿ ਜਾਂਦੇ ਸੀ, ਕਿਉਂਕਿ ਬ੍ਰਹਮਚਰਿਆ ਦੇ ਵਿੱਚ ਪੂਰੇ ਸੀ। ਹੁਣ ਬ੍ਰਹਮਚਰਿਆ ਤਾਂ ਹੈ ਹੀ ਨਹੀਂ, ਕਿਸੇ ਨੂੰ ਖਿਆਲ ਹੈ ਨਹੀਂ। ਮੈਂ ਉਸ ਡਾਕਟਰ ਮੇਰੇ ਕੋਲ ਆਇਆ, ਤੁਸੀਂ ਕਹਿੰਦਾ ਬ੍ਰਹਮਚਰਿਆ ਕਿਉਂ ਲਿਖਦੇ ਹੋ? ਮੈਂ ਫਿਰ ਗੁਰੂ ਸਾਹਿਬ ਨੇ ਕਿਹਾ ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਪਛਾਣ ਹੈ। ਉਹਦੇ ਬਾਰੇ ਵੀ ਮਰਿਆਦਾ ਆਉਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਉਹ ਬ੍ਰਹਮਚਾਰੀਆ ਰੱਖਦੇ ਸੀ, ਸੁਭਨੇ ਬਿੰਦ ਨਾ ਦੇਈ ਝਰਨਾ ਤੇ ਜੋਗੀ ਕੇ ਜਰਾ ਨਾ ਮਰਨਾ। ਇੰਨੀ ਰਾਖੀ ਰੱਖਦੇ ਸੀ, ਇੰਨਾ ਧਿਆਨ ਰੱਖਦੇ ਵੀ ਸੁਭਨੇ ਦੇ ਵਿੱਚ ਬਿਨਾ ਝਰ ਜਾਵੇ। ਉਹ ਸ਼ਕਤੀ ਸੀ, ਬਿਟਲ ਫੋਰਸ ਬਾਡੀ ਵਿੱਚ ਹੋਈ ਸੀ। ਉਹ ਜਦ ਵੱਧ ਜਾਂਦੀ ਸੀ ਤਾਂ ਫਿਰ ਇਹ ਔਜ ਬਣਦੀ ਸੀ, ਚਮਕ, ਸਰੀਰ ਦੀ ਚਮਕ, ਚਿਹਰੇ ਦੀ ਚਮਕ, ਨੈਣਾ ਦੀ ਖਿੱਚ। ਜਦ ਬਹੁਤ ਵੱਧ ਜਾਂਦੀ ਸੀ ਤਾਂ ਅੱਖਾਂ ਦੇ ਵਿੱਚ ਮੈਗਨੈਟਿਕ ਪਾਵਰ ਆ ਕੇ ਪ੍ਰਵੇਸ਼ ਕਰ ਲੈਂਦੀ ਸੀ। ਉਹ ਜਿਹਦੇ ਵੱਲ ਦੇਖ ਲੈਂਦਾ ਸੀ ਉਹ ਖਿੱਚ ਖਾ ਜਾਂਦਾ ਸੀ, ਉਹਦੇ ਬੋਲ ਵਿੱਚ ਮੈਗਨੈਟ ਦੀ ਵੇਵ ਰਲ ਜਾਂਦੀ ਸੀ ਆ ਕੇ ਸ਼ਕਤੀ। ਜਦ ਉਹ ਬੋਲਦਾ ਸੀ, ਜਿਸ ਕਾ ਅੰਤਰ ਵਸੇ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ, ਉਹਦੀ ਸਿੱਖਿਆ ਨਾਲ ਧਰਦੇ ਸੀ, ਕਿਉਂਕਿ ਉਹਨੇ ਆਪ ਕਮਾਇਆ ਹੋਇਆ ਬੋਲਦਾ ਸੀ। ਉਹਦੇ ਨਾਲ ਬ੍ਰਹਮਚਰਿਆ ਦੀ ਸ਼ਕਤੀ ਦੇ ਨਾਲ ਉਹ ਹੀਟ ਨੂੰ ਸਹਿ ਜਾਂਦੇ ਸੀ। ਅਪਾਨ ਵਾਯੂ ਤੇ ਪ੍ਰਾਣ ਵਾਯੂ ਦੋ ਇਕੱਠੀਆਂ ਕਰ ਲੈਂਦੇ ਸੀ, ਇਕੱਠੀਆਂ ਕਰਕੇ ਭਜੰਗਾ ਨਾੜੀ ਦੇ ਉੱਤੇ ਕੰਸੈਂਟਰੇਟ ਕਰਦੇ ਸੀ, ਸਾਰੀ ਹੀਟ ਉੱਥੇ ਜਾਂਦੇ ਸੀ। ਉਹਦੇ ਨਾਲ ਭਜੰਗਾ ਨਾੜੀ ਦਾ ਮੂੰਹ ਖੁੱਲ ਜਾਂਦਾ ਸੀ। ਭਜੰਗਾ ਨੇ ਸੱਪ ਨੂੰ ਸੱਪਣੀ ਨਾੜੀ ਦਾ ਢਾਈ ਪੇਚ ਮਾਰੇ ਹੋਏ ਨੇ ਉਹਨੇ, ਅੱਤ ਸੂਕਸ਼ਮ ਹੈ, ਬਾਲ ਤਾਂ ਅਜੇ ਮੋਟਾ ਹੈ, ਉਦੋਂ ਵੀ ਸੂਕਸ਼ਮ। ਉਹਦੇ ਚ ਵਿਦਤ ਹੈ, ਬਿਜਲੀ ਹੈ, ਇਲੈਕਟ੍ਰੋਨਿਕਸ ਹੈ, ਉਹਦੇ ਵਿੱਚ ਹੁਨਾਰ ਹੈ ਇਲੈਕਟ੍ਰੋਨਿਕਸ। ਜਿਹੜੀ ਸੰਸਾਰ ਦੇ ਵਿੱਚ ਜੀਵਨ ਹੈ ਉਹਦੇ ਉਹ ਜਿਹੇ ਜੀਵਨ ਉਹਦੇ ਵਿੱਚ ਹੈ, ਉਹੀ ਉਹ ਕਰੰਟ ਉਹਦੇ ਚ। ਉਹ ਜਦ ਖੁੱਲਦੀ ਸੀ ਤਾਂ ਇਹ ਸਵਾਸ ਇਕਦਮ ਪ੍ਰਵੇਸ਼ ਕਰ ਜਾਂਦਾ ਸੀ ਉਹਦੇ ਮੂੰਹ ਚ। ਰੀੜ ਦੀ ਹੱਡੀ ਦਾ ਜਿਹੜਾ ਆਖਰੀ ਸਿਰ ਹੈ ਉੱਥੇ ਇੱਕ ਪੁਆਇੰਟ ਸੀ, ਉਹ ਹੀਟ ਦੇ ਨਾਲ ਇਮੀਡੀਏਟਲੀ ਮੈਲਟ ਹੋ ਜਾਂਦਾ ਸੀ, ਸਵਾਸ ਨੇ ਉਹਦੇ ਵਿੱਚ ਐਂਟਰ ਕਰ ਜਾਣਾ। ਉਹਨੂੰ ਮੂਲ ਧਾਰ ਚੱਕਰ ਕਹਿੰਦੇ ਸੀ। ਪੀਲੇ ਰੰਗ ਦੇ ਉੱਥੇ ਫੁੱਲ ਪੱਤੇ ਹੁੰਦੇ, ਚਾਰ ਪੱਤੇ। ਉਹਦੇ ਬਾਅਦ ਫਿਰ ਇਹ ਪ੍ਰੋਸੈਸ ਜਾਰੀ ਰੱਖਣ। ਉਹ ਜਿਹੜੀ ਇਲੈਕਟ੍ਰੋਨਿਕ ਦੀ ਸ਼ਕਤੀ ਹੈ ਉਹਦਾ ਨਾਂ ਕੁੰਡਲਨੀ, ਉਹ ਨਾਲ ਲਾ ਲੈਂਦੇ ਸੀ, ਕਾਬੂ ਕਰ ਲੈਂਦੇ ਸੀ। ਉਹਦੇ ਬਲ ਦੇ ਨਾਲ ਫਿਰ ਦੂਸਰਾ ਚੱਕਰ ਜਿਹੜਾ ਸੀਗਾ ਕਾਮ ਕੁੰਡਲ ਪੁਆਇੰਟ ਦੇ ਵਿੱਚ, ਉਹ ਅਧਿਸ਼ਠਾਨ ਚੱਕਰ ਕਹਾਉਂਦਾ। ਛੇ ਉਹਦੇ ਚ ਪੱਤੇ ਹੁੰਦੇ ਨੇ, ਰੰਗ ਬਦਲ ਜਾਂਦਾ, ਲਾਲ ਜਿਹਾ ਹੋ ਜਾਂਦਾ, ਉਹਦੇ ਚ ਪ੍ਰਵੇਸ਼ ਕਰ ਲੈ। ਉਥੋਂ ਕੁੰਡਲੀ ਦੀ ਬਦਲ ਦੇ ਨਾਲ ਨਾਭੀ ਦੇ ਬਰਾਬਰ ਜਿਹੜਾ ਚੱਕਰ ਹੈ ਉਹਨੂੰ ਤੋੜਦੇ ਸੀ, ਇਹਨੂੰ ਮਣੀਪੂਰਕ ਚੱਕਰ ਕਹਿੰਦੇ ਸੀ। ਇਹ ਤੋਂ ਬਾਅਦ ਫਿਰ ਜਿਹੜਾ ਛਾਤੀ ਜਿੱਥੇ ਸ਼ੁਰੂ ਹੁੰਦੀ ਹੈ ਇੱਥੇ ਅਨਾਹਤ ਚੱਕਰ, ਉਹਦੀ ਰੋਸ਼ਨੀ, ਉਹਦੇ ਪੱਤੇ ਆਪਣੇ ਆਪਣੇ ਹਿਸਾਬ ਨਾਲ ਅੱਠ ਪੱਤੇ ਨੇ, ਰੋਸ਼ਨੀ ਹੈ ਉੱਥੇ ਸਬਜ਼ ਰੰਗ ਦੀ, ਤੇ ਉਹਦੇ ਵਿੱਚੋਂ ਲੰਘ ਕੇ ਗਲ ਵਿੱਚ ਆ ਜਾਂਦੇ ਸੀ। ਇਹਨੂੰ ਬਿਸ਼ੁੱਧ ਚੱਕਰ ਕਹਿੰਦੇ ਸੀ, ਕੰਠ ਚੱਕਰ, ਬਿਸ਼ੁੱਧ ਚੱਕਰ। ਇਹਦੇ ਚ 12 ਪੱਤੀਆਂ ਦਾ ਫੁੱਲ ਆ ਜਾਂਦਾ ਸੀ, ਰੋਸ਼ਨੀ ਬਦਲ ਜਾਂਦੀ ਸੀ, ਆਵਾਜ਼ਾਂ ਬਦਲ ਜਾਂਦੇ ਸੀ। ਜਿਹੜੀ ਬੋਲੀ ਬੋਲਦੇ ਆ ਨਾ ਅਸੀਂ, ਇਹਨਾਂ ਚੱਕਰਾਂ ਚੋਂ ਨਿਕਲੀ ਹੋਈ ਹੈ ਲੈਂਗੁਏਜ, ਪੂਰੀ 35 ਹੈ ਇਹਦੇ ਵਿੱਚ। ਹਰ ਪੁਆਇੰਟ ਦੇ ਉੱਤੇ ਦੱਸਿਆ ਹੋਇਆ ਵੀ ਇੰਨੇ ਅੱਖਰ ਇੱਥੋਂ ਬਣੇ, ਇੰਨੇ ਅੱਖਰ ਇੱਥੋਂ ਬਣੇ, ਇੰਨੇ ਇੱਥੋਂ ਬਣੇ। ਉਹਦੇ ਬਾਅਦ ਦੋ ਪੱਤਿਆਂ ਵਾਲਾ, ਵਾਈਟ ਰੋਸ਼ਨੀ ਵਾਲਾ ਅੱਗੇ ਚੱਕਰ ਆ ਜਾਂਦਾ ਸੀ। ਅੱਗੇ ਚੱਕਰ ਹੈਗਾ ਜਿੱਥੇ ਸਾਡੇ ਨੱਕ ਤੇ ਅੱਖ ਦਾ ਪੁਆਇੰਟ ਹੈ ਜੋ ਜੋੜ ਹੈ ਉਹਦੀ ਸੇਧ ਵਿੱਚ ਹੈ। ਇੱਥੇ ਜੀਵ ਜਿਹੜਾ ਸੀ ਉਹਦਾ ਨਿਵਾਸ ਹੁੰਦਾ, ਹਰੇਕ ਥਾਂ ਦੇਵਤੇ ਦਾ ਨਿਵਾਸ ਸੀ। ਪਹਿਲੇ ਚ ਬਰਮਾ ਦਾ ਸੀ, ਦੂਸਰੇ ਦੇ ਚ ਗਣੇਸ਼ ਦਾ ਸੀ, ਤੀਸਰੇ ਦੇ ਵਿੱਚ ਸ਼ਿਵ ਜੀ ਦਾ ਸੀ, ਜਿਹੜਾ ਅਨਾਥ ਚੱਕਰ ਸੀ ਇੱਥੇ ਵਿਸ਼ਨੂੰ ਜੀ ਦਾ ਸੀ, ਜਿਹੜਾ ਵਿਸ਼ੁੱਧ ਚੱਕਰ ਹੈ ਇੱਥੇ ਜੀਵ ਦਾ ਚੱਕਰ ਸੀ, ਜਿਹੜਾ ਆਗਿਆ ਚੱਕਰ ਹੈ ਇੱਥੇ ਗੁਰੂ ਦਾ ਨਿਵਾਸ ਹੈ। ਉਹ ਜਿਹੜਾ ਜੀਵ ਹੈ ਉਹ ਗੁਰੂ ਦੇ ਨਿਵਾਸ ਵਾਲੇ ਥਾਂ ਆ ਜਾਂਦਾ ਸੀ। ਉਸੇ ਪ੍ਰੋਸੈਸ ਨਾਲ ਉਵੇਂ ਜਿਵੇਂ ਰਸਤਾ ਖੁੱਲ ਗਿਆ ਇਹ ਚੱਕਰ ਆਗਿਆ ਚੱਕਰ ਟੁੱਟ ਜਾਂਦਾ ਸੀ, ਤੇ ਇਹ ਤੋਂ ਬਾਅਦ ਤ੍ਰਿਪਤੀ ਦਾ ਜਿਹੜਾ ਚੱਕਰ ਹੈ ਉਹ ਟੁੱਟਦਾ ਸੀ। ਉਹਦੇ ਬਾਅਦ ਇਹ ਸੰਸਾਰ ਦਲ ਕਮਲ ਆ ਜਾਂਦਾ ਸੀ। ਇੱਥੇ ਬੇਅੰਤ ਸ਼ਕਤੀਆਂ ਦਾ ਭੰਡਾਰ ਹੈ, ਸ਼ਕਤੀਆਂ ਹਜ਼ਾਰ ਦਲ ਕਮਲ ਹੈ, ਵਾਈਟ ਰੋਸ਼ਨੀ ਨਿਕਲ ਰਹੀ ਹੈ, ਇੱਥੋਂ ਇਲੈਕਟ੍ਰੋਨਿਕਸ ਨਿਕਲ ਰਹੀ ਹੈ, ਰੋਸ਼ਨੀ ਇਹਦੇ ਵਿੱਚ ਹੀ। ਇਹ ਸਭ ਤੋਂ ਔਖਾ ਸੀਗਾ, ਇੱਥੇ ਗੁਰੂ ਮਦਦ ਕਰਦਾ ਸੀ, ਕਿਉਂਕਿ ਆਦਮੀ ਲਿਓ ਰਹਿ ਨੂੰ ਸ਼ਕਤੀਆਂ ਦਿਖਾਉਣ ਦਾ ਸਿੱਧੀਆਂ, ਜਿਹੜਾ ਕੁਛ ਕਹਿ ਤਾਂ ਦਿਖਦਾ ਬਹੁਤ ਕੁਛ ਹੈ, ਹਜ਼ਾਰਾਂ ਮੀਲਾਂ ਤੇ ਦਿਖਦਾ, ਹਜ਼ਾਰਾਂ ਮੀਲਾਂ ਤੋਂ ਗੱਲ ਸੁਣੀ ਜਾਂਦੀ ਹੈ। ਹੁਣ ਇਹਨੂੰ ਛੱਡੇ ਕਿਹੜਾ, ਬੁਝਾ ਹੋਣ ਲੱਗ ਜਾਂਦੀ ਹੈ, ਮਾਨਤਾ ਹੁੰਦੀ ਹੈ, ਵਿਚਾਲੇ ਰਹਿ ਗਏ ਚਾਲੇ ਤੇ ਹਨ ਮਿਲਣ ਕੋ ਬੀਚੇ ਹਟ ਕੋਈ ਚੀਜ਼। ਇੱਥੇ ਚਿੱਤਰ ਉੱਗਦਾ, ਚਿੱਤਰ ਉੱਗਦਾ ਨੀ, ਹੇਠਾਂ ਡਾਊਨਵਰਡ ਫਾਲ ਹੁੰਦੀ ਹੈ, ਜਿਵੇਂ ਚੜਿਆ ਦੂਜਾ ਰਸਤਾ ਜਿਹੜਾ ਹਨੇਰੇ ਦਾ ਉਹਦੇ ਚ ਗਿਰ ਕੇ ਮੁੜ ਕੇ ਆ ਕੇ ਬਾਹਰ ਉੱਥੇ ਹੀ ਫੇਰ ਆ ਜਾਂਦਾ ਜੀਵ ਭਾਵਨਾ ਤੇ। ਇਸ ਕਰਕੇ ਗੁਰੂ ਤੋਂ ਬਗੈਰ ਇਹ ਰਸਤਾ ਤੈਅ ਨਹੀਂ ਹੋਇਆ ਕਰ। ਉਹਦੇ ਬਾਅਦ ਹੈ ਦਸਵਾਂ ਦੁਆਰ, ਮਹਾਰਾਜ ਕਹਿੰਦੇ ਉੱਥੇ ਨਿਸ਼ਾਨੀਆਂ ਨੇ, ਇੱਕ ਤਾਂ ਅਨਹਦ ਨਾਦ ਵੱਜਦਾ, ਬਿਨਾਂ ਵਜਾਏ ਹਰ ਵਕਤ ਵੱਜਦਾ ਆਤਮਕ ਸੰਗੀਤ, ਦੂਸਰਾ ਉੱਥੇ ਲਾਈਟ ਹੈ, ਬਾਰ ਬਾਰ ਕੀ ਵੀ ਹੈ, ਗਿਆਨ ਦੀ ਵੀ ਲਾਈਟ ਹੈ। ਉਸ ਲਾਈਟ ਦੇ ਵਿੱਚੋਂ ਫੇਰ ਅਸੀਂ ਝਾਕਦੇ ਹਾਂ, ਤਿੱਤ ਘੱਟ ਅੰਤਰ ਚਾਨਣਾ ਘਰ ਭਗਤ ਮਿਲੀ। ਉਹਦੇ ਗਾਂ ਜੀਵ ਲੰਘ ਨਹੀਂ ਸਕਦਾ, ਲੰਘਣ ਵਾਸਤੇ ਉਹਨੂੰ ਪਿਆਰ ਜਾਂ ਜਜ਼ਬੇ ਚ ਆਉਣਾ ਪੈਂਦਾ, ਭਗਤੀ ਚ ਆਉਣਾ ਪੈਂਦਾ। ਸਾਚ ਕਹੂੰ ਸੁਣ ਲਿਓ, ਸੋਲਾ ਜਿਨ ਪ੍ਰੇਮ ਕੀ ਉੱਥੇ ਨਹੀਂ ਪ੍ਰਭ ਪਾਇਆ। ਉਹ ਪਿਆਰ ਦੇ ਨਾਲ ਖਿੱਚਦਾ, ਜਦ ਦੇਖਦਾ ਤਾਂ ਉਹ ਹੈਰਾਨ ਹੋ ਜਾਂਦਾ ਵੀ ਵਾਹਿਗੁਰੂ ਮੇਰੇ ਅੰਦਰ ਵੀ ਹੈ, ਇਹੀ ਵਾਰ ਹੈ, ਜਿੱਧਰ ਵੀ ਮੈਂ ਦੇਖਦਾ ਇਹੀ ਹੈ। ਗੁਰੇ ਦਿਖਾਇਓ ਲੋਏ ਨਾ, ਇਤਾ ਉਤਾ ਘੱਟ 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 ਘੱਟ, ਤੂੰ ਹੀ ਮੈਂ। ਇਹ ਤਾਂ ਹੈਗਾ ਰਸਤਾ ਉਹਨਾਂ ਸਮਿਆਂ ਦਾ, ਜਦ ਬੰਦਾ ਮਜ਼ਬੂਤ ਸੀ, ਸਿਹਤ ਬਹੁਤ ਤਕੜੀ ਸੀ। ਅੱਜ ਦਾ ਬੰਦਾ ਤਾਂ ਇਹ ਸੋਚ ਹੀ ਨਹੀਂ ਸਕਦਾ ਨਾ ਇਸ ਰਸਤੇ ਪਵੇ, ਜੇ ਪਊ ਤਾਂ ਪਾਗਲਖਾਨੇ ਜਾਣਾ ਪੈਣਾ, ਬ੍ਰੇਨ ਪਾਗਲ ਹੋ ਜਾਏ। ਹੁਣ ਸਾਡਾ ਰਸਤਾ ਕੀ ਹੈ? ਮਹਾਰਾਜ ਕਹਿੰਦੇ ਤੇਰਾ ਰਸਤਾ ਪਹਿਲਾਂ ਤੂੰ ਸਮਝ, ਨਿਸ਼ਚੈ ਚ ਲਿਆ ਬਈ ਮੇਰੇ ਅੰਦਰ ਵਾਹਿਗੁਰੂ। ਹੁਣ ਮਹਾਰਾਜ ਜੀ ਆਪ ਫਰਮਾਨ ਕਰਦੇ ਕਹਿੰਦੇ ਜਿਹੜਾ ਜਿੱਥੇ ਵਾਹਿਗੁਰੂ ਰਹਿੰਦਾ ਨਾ, ਉਸ ਮੰਦਰ ਦੀ ਪਹਿਚਾਣ ਕਰੋ ਪਹਿਲਾਂ। ਅੰਦਰਲਾ ਮੰਦਰ ਸੁੱਚਾ ਹੈ, ਉਹਦੇ ਵਾਸਤੇ ਰਹਿਤਾ ਨੇ, ਸੱਚ ਤਾਂ ਪਰ ਜਾਣੀ ਹੈ ਜਦ ਇਹਦੇ ਸੁੱਚਾ ਹੋਏ, ਸੱਚ ਤਾਂ ਪਰ ਜਾਣੀ ਹੈ ਜੇ ਸੱਚ ਤੇਰੇ ਪਿਆ, ਸੱਚ ਤਾਂ ਪਰ ਜਾਣੀ ਹੈ ਜੇ ਜੁਗਤ ਜਾਣੇ ਜੀਓ। ਇਹ ਰਹਿਤਾ ਨੇ, ਇਹ ਕਰਨੀਆਂ ਪੈਂਦੀਆਂ ਨੇ, ਜਿਹੜੀ ਜਿਹੜਾ ਰਸਤਾ ਸਾਡਾ ਉਹਦੇ ਚ ਅਪਣਾਉਣੀਆਂ ਪੈਂਦੀ। ਮਹਾਰਾਜ ਕਹਿੰਦੇ ਜਿਹੜਾ ਮੰਦਰ ਨੂੰ ਜਾਣਦਾ ਨਾ, ਪਹਿਲਾਂ ਜਾਣ ਪਛਾਣ ਕਰੋ ਮੰਦਰ ਕਿੱਥੇ ਗਏ। ਇਹਦੇ ਵਿੱਚ ਬੇਅੰਤ ਚੀਜ਼ਾਂ ਨੇ ਸਰੀਰ ਚ, ਜੇ ਖੰਡਾ ਮਨਮੰਡਾ ਨੂੰ ਦੇਖਣ ਲੱਗ ਜਾਏ ਉਹੀ ਦਿਸਣ ਲੱਗ ਜਾਂਦੇ ਨੇ। ਪਹਿਲਾਂ ਉਸ ਮੰਦਰ ਦੀ ਇਹਦੇ ਵਿੱਚ ਭੀੜ ਭੜੱਕੇ ਦੇ ਵਿੱਚ ਪਛਾਣ ਕਰੋ। ਉਹਨਾਂ ਨੇ ਤਾਂ ਕਰ ਲਈ, ਉਹ ਤਾਂ ਇਸ ਤਰ੍ਹਾਂ ਲੰਘਦੇ ਨੇ, ਅਸੀਂ ਨੀ ਲੰਘਦੇ ਇਸ ਤਰ੍ਹਾਂ। ਸਾਡੀ ਹੈਲਪ ਕੌਣ ਕਰਦਾ? ਮਹਾਰਾਜ ਕਹਿੰਦੇ ਤੁਹਾਡੀ ਹੈਲਪ ਕਰਦਾ ਗੁਰੂ। ਕਰਦਾ ਮੰਦਰ ਜਾਣੇ ਸੋਏ, ਵਾਹਿਗੁਰੂ ਦਾ ਜਿਹੜਾ ਮੰਦਰ ਹੈ ਉਹਨੂੰ ਜਾਣੇ ਜਿਸ ਪੂਰੇ ਗੁਰਤੇ ਸੋਝੀ ਹੋਈ, ਜਿਸ ਨੂੰ ਪੂਰੇ ਸਤਿਗੁਰੂ ਤੋਂ ਸੋਝੀ ਹੋਈ ਉਹਨੂੰ ਪਛਾਣ ਹੋਈ। ਕਾਇਆਗੜ ਮਹਿਲ, ਆਹ ਜਿਹੜਾ ਕਾਇਆ ਦਾ ਕਿਲਾ ਹੈ, ਇਹਦੇ ਚ ਮਹਿਲ ਹੈ, ਮਹਿਲ ਪ੍ਰਭ ਸੱਚਾ, ਉੱਥੇ ਉਹਦਾ ਜਿਹੜਾ ਤਖ਼ਤ ਹੈ ਸੱਚ ਸਾਚਾ ਤਖ਼ਤ ਰਚਾਇਆ। ਚਤਰ ਦਸ ਹਾਟ 14 ਭਵਨ ਇਸ ਮੰਡਲ ਦੇ ਅੰਦਰ, ਸੂਰਜ ਮੰਡਲ ਜਿਹਨੂੰ ਅਸੀਂ ਕਹਿੰਦੇ ਹਾਂ, 14 ਭਵਨ ਨੇ ਇਹਦੇ ਅੰਦਰ। ਅਗਲਿਆਂ ਚ ਹੋਰ, ਅਗਲਿਆਂ ਚ ਹੋਰ, ਅਗਲਿਆਂ ਚ ਹੋਰ, ਲੇਖਾ ਹੋਏ ਤਾਂ ਲਿਖੀਆ, ਲੇਖਾ ਹੋਏ ਬਣਾ, ਅਸੀਂ ਆਪਣੀ ਗੱਲ ਕਰਦੇ ਹਾਂ, ਸਾਰੀ ਕੌਸਮਿਕ ਦੀ ਬਾਤ ਨਹੀਂ ਕਰਦੇ। ਜਿਹੜੀ ਸਾਡੇ ਸਰੀਰ ਨਾਲ ਸੰਬੰਧ ਰੱਖਦੀ ਹੈ, ਸਾਡੇ ਵਾਤਾਵਰਣ ਨਾਲ, ਸਾਨੂੰ ਜਿਹੜੀ ਕਿਸੇ ਰਸਤੇ ਪਹੁੰਚਾ ਸਕਦੀ। ਮਹਾਰਾਜ ਕਹਿੰਦੇ ਚਤੁਰ ਦਸ ਹਾਰਟ, 14 ਜਿਹੜੇ ਤਬਕ ਨੇ ਸੱਤ ਉੱਤੇ, ਉਹਦੇ ਵਿੱਚ ਕਾਇਆਗੜ ਮਹਿਲ, ਮਹਿਲ ਪ੍ਰਭ ਸਾਚਾ, ਸੱਚ ਸਾਚਾ ਤਖ਼ਤ ਰਚਾਇਆ। ਚਤੁਰ ਦਸ ਹਾਰਟ ਦੀਵੇ ਤੋਂ ਸੱਚ, ਚੰਦਰਮਾ ਤੇ ਸੂਰਜ ਜਿਹੜੇ ਨੇ ਇਹ ਇਹਦੇ ਵਿੱਚ ਦੀਵੇ ਨੇ। ਸੇਵਕ ਪੰਚ ਨਾਹੀਂ, ਇਹਨਾਂ ਦੇ ਵਿੱਚ ਜਿਹੜਾ ਸੇਵਕ ਹੈ ਨਾ, ਉਹਦੇ ਚ ਪੰਜ ਦੋਖ ਨਹੀਂ ਹੈ, ਬੇਖ ਖਾਈ ਉਹ ਬੇਖ ਪੰਚ ਦੋ ਨਾਹੀਂ ਬੇਖ ਖਾਟੀ। ਇਹ ਸੇਵਕ ਜਿਹੜਾ ਇਹਦੇ ਵਿੱਚ ਹੈ, ਉਹ ਪੰਜ ਦੋਖਾਂ ਦੀ ਵਿਉਹ ਨਹੀਂ ਇਕੱਠੀ ਕਰਦਾ, ਉਸ ਚੀਜ਼ ਵੱਲ ਜਾਂਦਾ ਜਦੋਂ ਉਹਦੀ ਸਫੁਰਤੀ ਉੱਥੇ ਪਹੁੰਚਦੀ ਹੈ। ਮਹਾਰਾਜ ਕਹਿੰਦੇ ਅੰਤਰ ਵਸਤ ਅਨੂਪ ਨਿਰਮੋਲਕ, ਜਿਸ ਵਸਤੂ ਦੀ ਅਸੀਂ ਆਤਮਾ ਦੀ ਬਾਤ ਕਰਦੇ ਹਾਂ, ਨਿਰੰਕਾਰ ਦੀ ਬਾਤ ਕਰਦੇ ਹਾਂ, ਅਨੂਪ ਉਪਮਾ ਤੋਂ ਰਹਿਤ ਤੇ ਨਿਰਮੋਲਕ ਹੈ। ਹੁਣ ਮਿਲਿਆ ਤਾਂ ਪਹਿਲਾਂ ਅਸੀਂ ਬਥੇਰੇ ਯਤਨ ਕਰੇ, ਨਹੀਂ ਮਿਲਿਆ। ਬਾਬੇ ਫਰੀਦ ਨੇ 24 ਸਾਲ ਜੰਗਲਾਂ ਦੀ ਖਾਦ ਖਾਣੀ, ਬਹੁਤ ਦੁਖੀ ਹੋਏ, ਨਹੀਂ ਮਿਲਿਆ। 14 ਸਾਲ ਮੁਰਸ਼ਦ ਦੀ ਸੇਵਾ ਕੀਤੀ, ਕਹਿੰਦੇ ਉਹਨੇ ਦਿਖਾਇਆ ਅੰਤਰ ਵਸਤਾ ਅਨੂਪ ਨਿਰਮੋਲ ਗੁਰ ਮਿਲਿਆ, ਹਰ ਧਨ ਪਾਇਆ। ਇਹ ਹਰੀ ਦਾ ਧਨ ਗੁਰੂ ਦੇ ਮਿਲਣ ਨਾਲ ਹੋਇਆ। ਹੁਣ ਜਿਹੜਾ ਜੀਵ ਹੈ ਨਾ, ਇਹਨੇ ਤਖ਼ਤ ਤੇ ਬਹਿਣਾ, ਤਖ਼ਤ ਦੇ ਉੱਤੇ ਨਿਰੰਕਾਰ ਬੈਠਾ। ਹੁਣ ਉਸੇ ਤਖ਼ਤ ਇਹ ਬੈਠਦਾ, ਉਹ ਬੈਠਦਾ, ਤਖ਼ਤ ਬਹਿ ਤਖ਼ਤ ਕੀ ਲਾਇਕ, ਜੇ ਉਹਦੇ ਲਾਇਕ ਬਣ ਜਾਵੇ ਫਿਰ ਉਸ ਤਖ਼ਤ ਨੂੰ ਥਾਂ ਮਿਲਦਾ। ਪੰਚ ਸਮਾਏ ਗੁਰਮਤ ਪਾਇਕ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ, ਇਹ ਸਾਰੇ ਖਤਮ ਹੋ ਗਏ, ਬਾਸ਼ ਹੋ ਗਏ। ਆਦਿ ਜਗਾਦੀ ਹੈ ਵੀ ਹੋਸੀ, ਉਹ ਵਾਹਿਗੁਰੂ ਪਹਿਲਾਂ ਵੀ ਸੀਗਾ। ਆਦਿ ਸੱਚ ਜੁਗਾ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਹਿੰਦੇ ਉਹੀ ਸੱਚ ਦਾ ਸਾਨੂੰ ਪਤਾ ਲੱਗ ਗਿਆ, ਸਹਿਸਾ ਭਰਮ ਚੁਕਾਇਆ, ਜਿਹੜਾ ਸਹਿਸਾ ਸੀ ਮਨ ਦੇ ਅੰਦਰ ਤੇ ਭਰਮ ਪਏ ਹੋਏ ਸੀ, ਉਹ ਖਤਮ ਹੋ ਗਏ, ਪੰਜ ਭਰਮ ਹੋਇਆ ਕਰਦੇ। ਏਕ ਅੰਕਾਰ ਨਿਰਾਲਮ ਰਾਜਾ, ਆਪ ਸਵਾਰੇ ਜਨ ਕੇ ਕਾਜਾ, ਉਹ ਆਪ ਸਵਾਰਦਾ ਫਿਰ ਉਸ ਜਨ ਦੇ ਸਾਰੇ ਕਾਗਜ, ਕਾਰਜ ਅਮਰ ਅਡੋਲ ਅਪਾਰ ਅਮੋਲਕ, ਹਰ ਅਸਥਰ ਥਾਂ ਸੁਹਾਇ, ਪੱਕਾ ਥਾਂ ਉੱਥੇ ਜਿਹੜਾ ਹੈ ਸੁਹਾਵਣਾ ਹੈ। ਦੇਹੀ ਨਗਰੀ ਉੱਤਮ ਥਾਨਾ ਹੈ, ਨਗਰੀ ਦੇ ਵਿੱਚ ਬਹੁਤ ਉੱਚਾ ਥਾਂ ਹੈ। ਪੰਚ ਲੋਕ ਵਸੇ ਪ੍ਰਧਾਨਾ, ਇਹ ਜਿਹੜਾ ਆਉਂਦਾ ਨਾ ਵਾਰ ਵਾਰ ਪੰਚ ਪ੍ਰਵਾਨ ਪੰਚ ਪ੍ਰਧਾਨ, ਇਹਨੂੰ ਸਮਝਣ ਦੀ ਲੋੜ ਹੈ ਵੀ ਇਹ ਗੱਲ ਕੀ। ਇਹ ਪੰਚ ਲੋਕ ਉਹ ਨੇ ਜਿਨ੍ਹਾਂ ਦੇ ਅੰਦਰ ਧੀਰਜ, ਖਿਵਾ, ਦਇਆ, ਵਿਚਾਰ, ਵਿਵੇਕ, ਸੰਤੋਖ, ਇਹਨਾਂ ਦਾ ਵਸ ਹੈ, ਉਹਨੂੰ ਪੰਚ ਲੋਕ ਕਹਿੰਦੇ ਨੇ, ਪੰਚ ਪ੍ਰਵਾਨ ਪੰਚ ਪ੍ਰਧਾਨ। ਪੰਚ ਲੋਕ ਵਸੇ ਪ੍ਰਧਾਨਾ, ਉੱਥੇ ਪੰਚ ਲੋਕ ਵਸਦੇ ਨੇ ਉਸ ਨਗਰੀ ਦੇ ਵਿੱਚ। ਉਹਨਾਂ ਦੇ ਉੱਤੇ ਜਿਹੜਾ ਉੱਪਰ ਏਕੰਕਾਰ ਨਿਰਾਲਮ ਸੁਨ ਸਮਾਧ ਲਗਾਇਆ, ਅਫੁਰ ਰਹਿਤ ਅਵਸਥਾ ਦੇ ਵਿੱਚ ਐਸੇ ਸਰੀਰ ਚ ਦਸਵੇਂ ਦੁਆਰ ਤੇ ਉਹਦਾ ਵਸ। ਦੇਹੀ ਨਗਰੀ 9 ਦਰਵਾਜੇ, ਸਿਰਸਰ ਕਰਨੇ ਹਾਰੇ ਸਾਜੇ, ਦਸਵੇਂ ਪੁਰਖ ਅਤੀਤ ਨਿਰਾਲਾ, ਆਪੇ ਲੱਖ ਲਿਖਾਇਆ। ਕਦ ਲਿਖਾਉਂਦਾ ਉਹਦੇ ਬਾਰੇ ਮਹਾਰਾਜ ਨੇ
ਨਾਨਕ ਨਾਮ ਬਖਾਣੇ ਕੀ ਸ਼ੁਭ ਸ਼ਬਦ ਭਵ ਸਾਗਰ, ਨਾਨਕ ਨਾਮ ਬਖਾਣੇ ਸ਼ੁਭ ਸ਼ਬਦ ਭਵ ਸਾਗਰ ਹਰੀਏ, ਨਾਨਕ ਨਾਮ ਸ਼ਬਦ ਭਵ ਸਾਗਰ, ਨਾਨਕ ਨਾਮ ਸਾਨੇ ਸ਼ਬਦ ਭਵ ਸਾਗਰ ਕਰਿਆ।
ਇੱਥੇ ਤੱਕ ਆਪਣੇ ਸਾਰੀ ਗੱਲ ਸਮਝ ਆ ਗਈ। ਕੋਈ ਇਹ ਹੋਣਾ ਜਿਹਦੇ ਇਹ ਗੱਲਾਂ ਸਮਝ ਨਹੀਂ ਆਈ। ਚੋਇਆ ਵੀ ਵਾਹਿਗੁਰੂ ਜੀ ਕਾਇਆ ਨਗਰ ਨਗਰ ਗੜ੍ਹ ਅੰਦਰ ਸਾਚਾ ਵਾਸਾ ਪੁਰ ਗਗਨ ਅੰਦਰ ਅਸਥਰ ਥਾਨ ਸਦਾ ਨਰਮੈਲ ਆਪੇ ਆਪ ਪਏ। ਹੁਣ ਇਹ ਇੱਕੋ ਤੁਕ ਹੈ, ਇਹਦੇ ਵਿੱਚ ਆ ਗਿਆ ਵੀ ਕਾਇਆ ਨਗਰ ਜਿਹੜਾ ਸਰੀਰ ਹੈ ਇਹ ਕਿਲੇ ਦੇ ਅੰਦਰ ਇੱਕ ਹੋਰ ਥਾਂ ਹੈ ਗੁਪਤ, ਉਹਨੂੰ ਗਗਨ ਮੰਡਲ ਕਹਿੰਦੇ ਨੇ, ਆਕਾਸ਼ ਦਾ ਮੰਡਲ। ਉਹ ਜਿਹੜਾ ਆਕਾਸ਼ ਦਾ ਮੰਡਲ ਹੈ ਅਸੀਂ ਉਸਨੂੰ ਦਸਮ ਦੁਆਰਾ ਕਹਿੰਦੇ ਹਾਂ। ਕਾਇਆ ਨਗਰ ਨਗਰ ਗੜ੍ਹ ਅੰਦਰ ਸਾਚਾ ਵਾਸਾ ਪੁਰ ਗਗਨ ਅੰਦਰ, ਉਸ ਪੁਰੀ ਦੇ ਵਿੱਚ ਗਗਨ ਅਸਮਾਨੀ ਪੁਰੀ ਦੇ ਅੰਦਰ ਦਸਵੇਂ ਦੁਆਰ ਦੇ ਅੰਦਰ ਵਾਹਿਗੁਰੂ ਜੀ ਦਾ ਤਖ਼ਤ ਲੱਗਿਆ ਹੋਇਆ। ਉੱਥੇ ਉਹ ਮੈਲ ਤੋਂ ਰਹਿਤ ਹੈ, ਸਦਾ ਹੀ ਅਸਥਰ ਹੈ, ਉਹ ਜਾਂਦਾ ਨਹੀਂ ਕਦੇ ਵੀ, ਅਸਥਰ ਹੈ ਜਿੰਨਾ ਚਿਰ ਸਰੀਰ ਹੈ। ਆਪੇ ਆਪ ਉਪਾਏ ਦਾ ਸਾਚਾ ਵਾਸਾ ਪੁਰ ਗਗਨ ਅੰਦਰ ਅਸਥਰ ਥਾਨ ਸਦਾ ਨਰਵਾਇਲ, ਆਪੇ ਆਪ ਉਪਾਏ ਦਾ। ਮਹਾਰਾਜ ਕਹਿੰਦੇ ਅੰਤਰ ਇਹਦੇ ਵਿੱਚ ਛੱਜੇ ਹੱਟਾਂ ਬਾਜ਼ਾਰ ਸਭ ਕੁਛ ਹੈ, ਪੀਤਲ ਕੋਟ ਇਹਦੇ ਵਿੱਚ ਗੁਫਾ ਬਣੀ ਹੋਈ ਹੈ। ਇਹ ਜਿਹੜੇ ਬਣੇ ਹੋਏ ਨੇ ਬਾਜ਼ਾਰ, ਇਹਦੇ ਵਿੱਚ ਵਸਤੂ ਪਈ ਹੈ ਬਹੁਤ ਕੀਮਤੀ, ਉਹਦੀ ਰਾਖੀ ਵਾਸਤੇ ਬੱਜਰ ਕਪਾੜ ਜੜੇ ਜੜ ਜਾਣੇ ਗੁਰਸ਼ਬਦੀ ਕੁਲਾਇੰਦਾ। ਅੰਤਰ ਕੋਟ ਛੱਜੇ ਹੱਟ ਨਾਲੇ ਆਪੇ ਲੇਵੈ ਬਸ ਸੰਭਾਲੇ, ਬੱਜਰ ਕਪਾੜ ਜੜੇ ਜੜ ਜਾਣੇ ਗੁਰਸ਼ਬਦੀ ਕੁਲਾਇੰਦਾ। ਬੱਜਰ ਕਪਾਟਾਂ ਦੀ ਸੂਝ ਆਉਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਗੁਰੂ ਦਾ ਸ਼ਬਦ ਜਿਹੜਾ ਹੈ, ਇੱਕ ਤਾਂ ਗੁਰੂ ਦਾ ਸ਼ਬਦ ਹੈ, ਇੱਕ ਵਾਹਿਗੁਰੂ ਦਾ ਸ਼ਬਦ ਹੈ, ਇੱਕ ਪ੍ਰਕਿਰਤੀ ਦਾ ਸ਼ਬਦ ਹੈ, ਸ਼ਬਦਾਂ ਦਾ ਕੋਈ ਬੰਦੇ ਦਾ ਸ਼ਬਦ ਹੈ, ਮੈਂ ਬੋਲਦਾ ਸ਼ਬਦ ਹੋ ਰਿਹਾ। ਇਹ ਗੁਰੂ ਦਾ ਜਿਹੜਾ ਸ਼ਬਦ ਹੈ ਇਹ ਉਸ ਵੇਲੇ ਪ੍ਰਾਪਤ ਹੁੰਦਾ ਜਦ ਪੰਜ ਪਿਆਰੇ ਨਾਮ ਮੰਤਰ ਦਿੰਦੇ, ਉਹ ਸ਼ਬਦ ਦੇ ਜਾਪ ਨਾਲ ਇਹ ਖੁੱਲ ਜਾਂਦਾ। ਜਿਵੇਂ ਉਹ ਅਲੀਬਾਬਾ ਚਾਰੀ ਚੋਰਾਂ ਦੀ ਕਹਾਣੀ ਹੈ, ਖੁੱਲ ਥਮ ਥਮ ਕਹੇ ਤੇ ਦਰਵਾਜ਼ਾ ਖੁੱਲ ਜਾਂਦਾ ਸੀ। ਸਾਰਿਆਂ ਨੇ ਪੜ੍ਹੀਆਂ ਨੇ ਗੱਲਾਂ, ਅਰੇਬੀਅਨ ਨਾਈਟ ਚ ਨੇ, ਨਾਈਟਸ ਵਿੱਚ ਐਸੇ ਤਰ੍ਹਾਂ ਵਾਹਿਗੁਰੂ 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 ਕਰਦਿਆਂ ਇਹ ਦਰਵਾਜ਼ਾ ਖੁੱਲ ਜਾਂਦਾ। ਰਸਨਾ ਨਾਲ ਪਹਿਲਾਂ ਨਾਮ ਜਪਦੇ, ਜੇ ਰਸਨਾ ਦੇ ਨਾਲ ਅਸੀਂ ਨਾਮ ਨਹੀਂ ਜਪਦੇ, ਜਿਨ੍ਹਾਂ ਦੀ ਤਾਂ ਸੁਰਤਾਂ ਚੱਲਦੀਆਂ ਉਹਨਾਂ ਦੀ ਤਾਂ ਗੱਲ ਛੱਡੋ, ਜਿਹੜਾ ਮੂੰਹ ਮਿੱਚੀ ਰੱਖਦਾ ਹਰ ਵਕਤ ਰਸਨਾ ਨਾਲ ਨਾਮ ਨਹੀਂ ਜਪਦਾ, ਉਹਦੇ ਬਾਰੇ ਫਰਮਾਨ ਆਉਂਦਾ ਰੇ ਜੇ ਵਾਹ ਕਰੋ ਛਤ ਖੰਡ ਜਾਮ ਨਾ ਉਚਰੋ ਸ੍ਰੀ ਗੋਬਿੰਦ। ਜੇ ਤੂੰ ਗੋਬਿੰਦ ਦਾ ਨਾਮ ਨਹੀਂ ਉਚਰਦੀ ਤੇਰੇ ਸੌ ਟੁਕੜੇ ਕਰ
ਦੇਣਾ। ਕੱਟੀ ਜਾਵੇ ਨਾਮ
ਸਾਥ ਨੈਣ ਭਾਲੇ ਜੋ ਮਹਾਂਪੁਰਸ਼ਾਂ ਦੇ ਦਰਸ਼ਨ ਨੇ ਕਰਦੇ ਨੈਣ ਕਹਿੰਦੇ ਉਹ ਬੰਦ ਕਰ ਦੇਣੇ ਚਾਹੀਦੇ ਨੇ। ਪਾਪ ਦੀਆਂ ਚੀਜ਼ਾਂ ਦੇਖਦੇ ਨੇ, ਉਹਨਾਂ ਦੇ ਸੰਸਕਾਰ ਅੰਦਰ ਬੈਠਦੇ ਨੇ, ਉਹ ਨਰਕਾਂ ਨੂੰ ਲਿਜਾਣ ਦੇ ਸਮਰੱਥ ਹੋਇਆ ਕਰਦੇ। ਕਹਿੰਦੇ ਨੈਣ ਬੰਦ ਕਰ ਲਓ, ਉਹਦੇ ਕਰਨਾ ਸੁਣੀ ਨਾਦ ਕਰਨ ਬੰਦ ਕਰ ਲਈ। ਕਰਨਾ ਜੀ ਦਾ ਜਸ ਨਹੀਂ ਸਰਵਣ ਕਰਦੇ, ਕਹਿੰਦੇ ਇਹਨਾਂ ਨੂੰ ਬੰਦ ਮੁੱਲ ਦੋ। ਰਸਨਾ ਜਪੇ ਨਾ ਨਾਮ ਤੇ ਦਿਲ ਕਰ ਕੱਟੀਏ, ਆ ਦੋ ਉਂਗਲ ਦੀ ਰਸਨਾ ਜੇ ਤਾਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਗੋਬਿੰਦ ਨਾਰਾਇਣ ਹਰੇ ਸੋਮ ਹੰਸਾ ਐ ਨੀ ਨਾਮ ਹਮ ਲਿਹਾਰੇ ਜਾਓ ਜਿੱਤ ਤੇਰੇ ਨਾਮ। ਜੇ ਨਹੀਂ ਜਪਦੀ ਕਹਿੰਦੇ ਇਹ ਦੋ ਉਂਗਲ ਦੀ ਰਸਨਾ ਜੇ ਨਿੰਦਿਆ ਕਰ ਦੇਵੇ ਸੈਂਕੜੇ ਕੁਲਾਂ ਦਾ ਨਾਸ਼ ਕਰ ਦਿੰਦੀ। ਤਨਕ ਤਮਾਕੂ ਸੇਵੀਏ ਦੇ ਪਿੱਤਰ ਤਜ ਹੈ, ਪਾਣੀ ਤਾ ਕੇ ਹਾਥ ਕੋ ਮਦਰਾ ਸਮ ਅੱਗ ਦਾਏ। ਮਦਰਾ ਦਹਿਤੀ ਸਭ ਤਕ ਭਾਂਗ ਦਹੇ ਤਾਨੇ ਜਗਤ ਜੂੜ ਤਮਾਕੂ ਦਹ ਛਤ ਕੁਲ ਦਾ ਹੈ, ਇੱਕ ਸੌ ਕੁਲ ਦਾ ਨਾਸ਼ ਕਰਦਾ। ਨਿੰਦਾ ਸਹੀ ਨੇ, ਨਿੰਦਕ ਆਪ ਵੀ ਡੁੱਬਦਾ ਹੈ, ਸੈਂਕੜੇ ਕੁਲਾਂ ਨੂੰ ਡੋਬ ਦਿੰਦਾ। ਇਸੇ ਕਰਕੇ ਕਹਿੰਦੇ ਨੇ ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਰਸਣਾ ਭਾਈ ਮੈਂ ਤਾਰੀ ਹੈ, ਨਿੰਦਕ ਨੂੰ ਜਨਮ ਦੇਣਾ ਸੀ ਤਾਂ ਚੰਗਾ ਸੀ, ਤੂੰ ਵਿਧਵਾ ਹੀ ਹੋ ਜਾਂਦੀ, ਤੈਨੂੰ ਪਾਪ ਤਾਂ ਨਾ ਲੱਗਦਾ, ਤੇਰੇ ਬਜ਼ੁਰਗਾਂ ਨੂੰ ਪਾਪ ਤਾਂ ਨਾ ਲੱਗਦਾ। ਇੱਕ ਸੌ ਇੱਕ ਕੁਲ ਨੂੰ ਸਮਰੱਥਾ ਰੱਖਦਾ ਨਿੰਦਕ, ਬੰਦਗੀ ਵਾਲਾ ਇੱਕ ਸੌ ਇੱਕ ਕੁਲ ਨੂੰ ਨਰਕਾਂ ਚੋਂ ਕੱਢ ਲੈਂਦਾ। ਕਹਿੰਦੇ ਰਸਨਾ ਫੇਰ ਕੱਟ ਦੇਣੀ ਚਾਹੀਦੀ ਆ, ਨਿੰਦਿਆ ਕਰਦੀ ਆ, ਚੁਗਲੀ ਲੈ ਜੇ ਕਿਚੇ ਵਿੱਚ ਬੋਲਦੀ ਆ। ਹਰ ਹਾਂ ਦਾ ਬਿਸਰਾ ਗੋਬਿੰਦ ਰਾਏ ਦਿਨੋ ਦਿਨ ਕੱਟੀ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਜੋ ਮੈਂ ਬੇਨਤੀ ਕਰੀ, ਪਹਿਲਾਂ ਤਾਂ ਵਿਸ਼ਵਾਸ ਰੱਖੋ ਵੀ ਸਾਡੇ ਅੰਦਰ ਵਾਸਾ ਹੈ ਵਾਹਿਗੁਰੂ। ਵਾਹਿਗੁਰੂ ਦਾ ਤੇ ਗੁਰੂ ਦਾ ਕੋਈ ਵੀ ਫਰਕ ਨਹੀਂ ਹੁੰਦੀ, ਗੁਰਪਰਮੇਸ਼ਰ ਇੱਕੋ ਜਾ। ਗੁਰੂ ਅੰਗਦ ਸਾਹਿਬ ਨੇ ਪੁੱਛਿਆ, ਭਾਈ ਬਾਲਾ ਤੁਸੀਂ ਗੁਰੂ ਨਾਨਕ ਸਾਹਿਬ ਤੇ ਕਿੰਨਾ ਕੁ ਵਿਸ਼ਵਾਸ ਰੱਖਦੇ ਸੀ? ਕਹਿਣ ਲੱਗਿਆ, ਮਹਾਰਾਜ ਉਹ ਤਾਂ ਪੂਰਨ ਸੰਤ ਸਨ। ਅੱਛਾ ਭਾਈ, ਸੰਤ ਹੋਇਆ। ਬਾਬਾ ਜੀ ਤੁਸੀਂ ਕਿੰਨਾ ਰੱਖਦੇ ਸੀ? ਬਾਬਾ ਬੁੱਢਾ ਜੀ ਕਹਿੰਦੇ ਜੀ ਉਹ ਪੂਰਨ ਬ੍ਰਹਮ ਗਿਆਨੀ। ਕਹਿੰਦੇ ਬ੍ਰਹਮ ਗਿਆਨੀ ਹੋਏ ਸਭ ਤੇ ਪੁੱਛਿਆ। ਜਦ ਗੁਰੂ ਮਹਾਰਾਜ ਤੇ ਪੁੱਛਿਆ ਸਾਰਿਆਂ ਨੇ, ਮਹਾਰਾਜ ਕਹਿਣ ਲੱਗੇ, ਪਿਆਰਿਓ ਗੁਰੂ ਨਾਨਕ ਕਰੋੜਾਂ ਬ੍ਰਹਮੰਡਾਂ ਦਾ ਮਾਲਕ, ਅੰਤ ਕਲਾ ਲੈ ਠਾ ਕਰ ਚੜਿਆ। ਉਹਦਾ ਪਰ ਪਰਮ ਪ੍ਰੇਸ਼ਰ ਗੁਰੂ ਰੂਪ ਦੇ ਵਿੱਚ ਸਰੀਰ ਧਾਰੀ ਹੋਏ ਸੀਗੇ। ਇੰਨਾ ਵਿਸ਼ਵਾਸ ਹੈ ਤਾਂ ਲੰਘਦਾ, ਜੇ ਇੰਨਾ ਵਿਸ਼ਵਾਸ ਨਹੀਂ ਹੈ ਫੇਰ ਨਹੀਂ ਲੰਘਦਾ। ਇਸ ਤਰ੍ਹਾਂ ਪੜ ਲੋ, ਜਾਂ ਕਹਿ ਮਨ ਗੁਰ ਕੀ ਪ੍ਰਤੀਤ। ਤਿਸ ਜਾਂ ਨਾਮ ਹੈ ਹਰ ਪ੍ਰਭ ਚੀਜ਼ ਕੰਡੀਸ਼ਨਲ ਹੈ, ਪ੍ਰਤੀਤ ਤੋਂ ਬਗੈਰ ਨਾਮ ਨਹੀਂ ਜਪ ਹੁੰਦਾ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਤਿੰਨਗਾ ਉਤਰ ਜਾਏਗਾ ਝੂਠ ਕਮਾਨ। ਚੱਲ ਨਹੀਂ ਸਕਦਾ ਪ੍ਰਤੀਤ ਤੋਂ ਬਿਨਾਂ। ਪ੍ਰਤੀਤ ਹਵਾਈ ਜਹਾਜ਼ ਹੈ ਪਵਜਲ ਨੂੰ ਪਾਰ ਕਰਨ ਵਾਲਾ। ਗੁਰੂ ਦੀ ਪ੍ਰਤੀਤ ਚਾਰ ਕਿਸਮ ਦੀ ਪ੍ਰਤੀਤ ਹੁੰਦੀ ਹੈ। ਪਹਿਲੀ ਤਾਂ ਹੁੰਦੀ ਹੈ ਵੀ ਮੇਰਾ ਜਿਹੜਾ ਮੁਰਸ਼ਦ ਹੈ ਇਹ ਬਹੁਤ ਅੱਛਾ ਸੰਤ ਹੈ। ਦੂਸਰੀ ਹੁੰਦੀ ਹੈ ਮੇਰਾ ਮੁਰਸ਼ਦ ਸਾਰੇ ਸੰਤਾਂ ਤੋਂ ਨੰਬਰ ਵਨ ਤੇ। ਤੀਸਰੀ ਹੋਇਆ ਕਰਦੀ ਹੈ ਵੀ ਮੇਰਾ ਮੁਰਸ਼ਦ ਰੱਬ ਵਰਗ ਹੈ, ਇਹਦੇ ਵਿੱਚ ਤੇ ਰੱਬ ਚ ਭੇਦ। ਚੌਥੀ ਸੁਪਰੀਮ ਜਿਹੜੀ ਹੋਇਆ ਕਰਦੀ ਹੈ ਹੁੰਦੀ ਹੈ ਮੇਰਾ ਮੁਰਸ਼ਦ ਜਿਹੜਾ ਹੈ ਉਹ ਤਾਂ ਹੈ ਹੀ ਪਰਮੇਸ਼ਰ, ਗੁਰ ਪਰਮੇਸ਼ਰ ਇੱਕੋ ਜਾਂ ਸਮੁੰਦਰ ਰੋਲ ਸਰੀਰ ਹਮ ਦੇਖਿਆ ਇੱਕ ਬਖਤ ਰੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਇਦੋਂ ਘੱਟ ਹੋਵੇ ਆਹ ਰੂਹਾਨੀ ਰਾਹ ਤੇ ਚੜਿਆ ਨਹੀਂ ਜਾ ਸਕਦਾ। ਜਿਹੜਾ ਮੈਂ ਬੇਨਤੀ ਕਰੀ ਅਸੀਂ ਆਪਣੇ ਰਸਤੇ ਦੀ ਗੱਲ ਕਰਦੇ ਸੀ, ਉਹਦੇ ਚ ਵੀ ਪਹਿਲਾਂ ਅਸੀਂ ਰਸਲਾਂ ਨਾਲ ਨਾਲ ਜਾਂਦੇ ਹਾਂ, ਗੁਰਦੇ ਉੱਤੇ ਪ੍ਰਤੀਤ ਹੁੰਦੀ ਹੈ। ਇੱਥੇ ਤੱਕ ਗੱਲ ਆਪਨੇ ਸਮਝੀ ਹੈ ਚੰਗੀ ਤਰ੍ਹਾਂ, ਇਹਨੂੰ ਧਿਆਨ ਚ ਰੱਖੋ। ਅਗਲੇ ਚ ਕੱਲ ਨੂੰ ਵੀ ਕੀਰਤਨ ਹੈ, ਬਾਕੀ ਦੀ ਗੱਲ ਕੱਲ ਨੂੰ ਰਤਵਾੜੇ ਸਾਹਿਬ ਜਾ ਕੇ ਉੱਥੇ ਕੀਰਤਨ ਚ ਕਰਨ ਦਾ ਯਤਨ ਕਰਾਂਗੇ ਜਿਹਾ ਜਿਹਾ ਹਾਲਤ ਹੋਣਗੇ। ਹੁਣ ਤਾਂ ਕੋਈ ਸਮਾਂ ਜਾਤ ਨਹੀਂ ਦਿੰਦਾ, ਇਸ ਕਰਕੇ ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ, ਰਸਣਾ ਖੋਲੋ ਆਪਣੇ।
ਸਾਡੇ I'm gonna